मिठ बोलड़ा जी, मिठ बोलड़ा जी, मिठ मिठ बोलड़ा जी, मिठ बोलड़ा जी, हर सज्जन स्वामी मोरा। मिठ बोलड़ा जी, मिठ बोलड़ा जी, हर सज्जन स्वामी समल थकी जी, ओ कद न बोले कौरा, ओ समल थकी जी, ओ कद न बोले कौरा। मिठ बोलड़ा जी, हर सज्जन स्वामी कौड़ा बोल ना जाने, कौड़ा बोल ना जाने, पूरन भगवान, पूरन भगवान, अवगुण को नाच तारे, अवगुण को नाच तारे। मिठ बोलड़ा जी, मिठ बोलड़ा जी, हर सज्जन स्वामी मोरा। मिठ बोलड़ा जी, मिठ बोलड़ा जी, हर सज्जन स्वामी मोरा। हो संभल थकी जी, ओ कर देना कौरा, हो संभल थकी जी, ओ कर देना बोले कौरा। मिठ बोलड़ा जी, मिठ बोलड़ा जी, हर सज्जन स्वामी। पतित पवन हर बिरद सदाए, पतितु पवन हर बिरद सदाय। तिल नहीं पन्ने काले सज्जन स्वामी मोरा। मिठ बोलड़ा जी, मिठ बोलड़ा जी, हर सज्जन स्वामी मोरा। हो सम्मल थकी जी, ओ कर देना बोले कौरा। हो सम्मल थकी जी, ओ कर देना बोले कौरा। मिठ बोलड़ा जी, मिठ बोलड़ा जी, हर सज्जन स्वामी मोरा। कट कट वासी सरब निवासी, कट कट वासी सरब निवासी, ने रही ते नेरा, ने रही ते नेरा, नानक दास सदा शरणागत, नानक दास सदा शरणागत। अमृत सज्जन मेरा हर, अमृत सज्जन मेरा। मिठ बोलड़ा जी, मिठ बोलड़ा जी, हर सज्जन हर सज्जन स्वामी मोरा। हो सम्मल थकी जी, ओ कर देना बोले कौरा। हो सम्मल थकी जी, ओ कर देना हर सज्जन स्वामी मोरा। मिठ बोलड़ा जी, मिठ बोलड़ा जी, हर सज्जन स्वामी मोरा। हर सज्जन स्वामी मोरा, सज्जन स्वामी मोरा, हर सज्जन स्वामी मोरा, हर सज्जन स्वामी मोरा।
ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 784 ਨੰਬਰ ਭਾਵ 784 ਨੰਬਰ ਪੰਨੇ 'ਤੇ ਅੰਕਿਤ ਹੈ। ਸੂਹੀ ਰਾਗ ਵਿੱਚ ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਵੱਲੋਂ ਅੰਕਿਤ ਕੀਤਾ ਗਿਆ। ਸ਼ਬਦ ਦੇ ਬੋਲ ਰੱਬ ਜੀ ਦੀ ਵਡਿਆਈਆਂ 'ਚੋਂ, ਰੱਬ ਜੀ ਦੇ ਕੀਮਤੀ ਗੁਣਾਂ 'ਚੋਂ ਇੱਕ ਗੁਣ ਨੂੰ ਬਿਆਨ ਕਰਨ ਵਾਸਤੇ ਮੁਖਾਤਿਬ ਕੀਤੇ ਗਏ ਹਨ। ਸ਼ਬਦ ਦੇ ਬੋਲਾਂ ਵਿੱਚੋਂ ਰੱਬ ਜੀ ਨੂੰ ਵਡਿਆ ਕੇ ਗੁਰੂ ਪਾਤਸ਼ਾਹ ਮਨੁੱਖ ਨੂੰ ਮਨੁੱਖਤਾ ਦੇ ਚੰਗੇ ਗੁਣ ਸਮਝਾਉਣ ਦਾ ਯਤਨ ਕਰਦੇ ਹਨ। ਜਿਵੇਂ ਕਿ ਇਸ ਸ਼ਬਦ ਵਿੱਚ ਰੱਬ ਦੇ ਗੁਣ ਨੂੰ ਐਮਫੇਸਾਈਜ਼ ਕਰਕੇ, ਫੋਕਸ ਕਰਕੇ ਸਮਝਾਉਂਦੇ ਹੋਏ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਇਹ ਮਨੁੱਖ ਤੂੰ ਐਸਾ ਬਣ। ਔਰ ਇਹ ਗੁਰਮਤ ਦਾ ਸਿਧਾਂਤ ਹੈ। ਸਿਧਾਂਤ ਔਰਥੋਡੌਕਸੀ ਵਾਸਤੇ ਜਾਂ ਕੱਟੜਤਾਈ ਵਾਸਤੇ ਨਹੀਂ ਹੈ। ਸਿਧਾਂਤ ਉਸ ਗੱਲ ਨੂੰ ਗਹਿਰਾਈ ਸਮਝਣ ਦੇ ਤਰੀਕੇ ਦਾ ਨਾਮ ਹੈ। ਭਾਵ ਗੁਰਮਤ ਦਾ ਸਿਧਾਂਤ ਹੈ ਜਿਹਾ ਸੇਵੇਂ ਤਿਹਾ ਹੋਏ। ਜੈਸੇ ਰੱਬ ਨੂੰ ਤੂੰ ਤਸੱਵਰ ਕਰੇ, ਜੈਸੇ ਰੱਬ ਨੂੰ ਤੂੰ ਯਾਦ ਕਰੇ, ਵੈਸਾ ਹੋ ਜਾ। ਅਤੇ ਗੁਰਮਤਿ ਕਹਿੰਦੀ ਹੈ ਵੈਸਾ ਹੀ ਮਨੁੱਖ ਹੋ ਜਾਂਦਾ ਹੈ ਜਿਹਾ ਸੇਵੇਂ ਤਿਹਾ ਹੋਏ। ਤੇ ਕੈਸੇ ਵਾਲਾ ਸੇਵ, ਕੈਸੇ ਵਾਲੇ ਰੱਬ ਨੂੰ ਯਾਦ ਕਰ, ਆਪਣੇ ਜ਼ਿਹਨ ਵਿੱਚ ਲਿਆ ਕੈਸੇ ਵਾਲਾ ਰੱਬ ਜੀ, ਖੁਦਾ ਜੀ, ਵਾਹਿਗੁਰੂ ਜੀ, ਅੱਲਾ ਜੀ, ਗੋਡ ਜੀ। ਕਹਿੰਦੇ ਨੇ ਉਹ ਗੋਡ ਮਿੱਠ ਬੋਲੜਾ ਜੀ ਹੈ। ਰੱਬ ਜੀ ਮਿੱਠਾ ਬੋਲਦੇ ਨੇ, ਮਿੱਠ ਬੋਲੜਾ ਜੀ। ਕੌਣ? ਗੋਡ ਜੀ। ਹਰ ਸੱਜਣ ਸਵਾਮੀ ਮੋਰਾ, ਮੇਰਾ ਜਿਹੜਾ ਸੱਜਣ ਹੈ, ਮੇਰਾ ਬਿਲਵਡ ਹੈ ਜਿਹੜਾ ਪਿਆਰਾ, ਉਹ ਸਵਾਮੀ ਮੇਰਾ ਮਾਲਕ, ਉਹ ਮਿੱਠਾ ਬੋਲਦਾ। ਹੁਣ ਮਿੱਠਾ ਬੋਲਦਾ ਹੈ ਪਰ ਮੈਂ ਸੋਚਦੀ ਸਾਂ ਕਦੇ ਮੇਰੀਆਂ ਗਲਤੀਆਂ ਨੂੰ ਵੇਖ ਕੇ ਮੈਨੂੰ ਗੁੱਸਾ ਕਰਦਾ ਹੋਏਗਾ। ਸਾਰੀ ਦੁਨੀਆ ਦੀ ਫਿਲਾਸਫੀ 'ਚ ਲੋਕ ਸਮਝਦੇ ਨੇ ਕਿ ਜੇ ਬੁਰਾ ਕਰੋ ਤਾਂ ਰੱਬ ਜੀ ਬੁਰੇ ਦੇ ਇਵਜ਼ ਵਜੋਂ ਉਹਦੇ ਅਗੇਂਸਟ ਪਨਿਸ਼ਮੈਂਟ ਕਰਦੇ ਨੇ, ਸਜ਼ਾ ਦਿੰਦੇ ਨੇ ਮਨੁੱਖ ਨੂੰ ਲੈਸਨ ਦੇਣ ਵਾਸਤੇ। ਪਰ ਇਹ ਸ਼ਬਦ ਸਿਧਾਂਤ ਤੌਰ 'ਤੇ ਮਨੁੱਖ ਨੂੰ ਰੱਬ ਜੀ ਦੇ ਬਾਰੇ ਇੱਕ ਬੜਾ ਕੀਮਤੀ ਸੁਨੇਹਾ ਦੇ ਕੇ ਮਨੁੱਖ ਨੂੰ ਇੱਕ ਹੋਰ ਪੱਖੋਂ ਜੀਵਨ ਉੱਚਿਆਂ ਕਰਨ ਦਾ ਢੰਗ ਸਿਖਾ ਰਿਹਾ। ਕਿ ਲੋਕ ਸਮਝਦੇ ਸਨ ਕਿ ਰੱਬ ਜੀ ਸਜ਼ਾ ਦਿੰਦੇ ਨੇ, ਪਰ ਇਹ ਸ਼ਬਦ ਵਿੱਚ ਕਹਿੰਦੇ ਨੇ ਹੋ ਸੰਮਲ ਥੱਕੀ ਜੀ। ਫੈਮਿਨਿਨ ਜੈਂਡਰ ਵਿੱਚ ਇਸ ਦੀ ਵੋਕੈਬਲਰੀ ਨੂੰ ਯੂਜ਼ ਕਰਦੇ ਨੇ, ਇਸਤਰੀ ਲਿੰਗ ਦੇ ਭਾਵ ਵਿੱਚ, ਕਿ ਮੈਂ ਹੋ ਸੰਮਲ ਥੱਕੀ ਜੀ, ਮੈਂ ਲੱਭ ਲੱਭ ਕੇ ਥੱਕ ਗਈ ਹਾਂ। ਐਨਾਲਿਸਿਸ ਕਰ ਕਰਕੇ ਵੇਖ ਲਿਆ ਹੈ ਕਿ ਮੈਂ ਜਦੋਂ ਕਦੇ ਵੀ ਕੁਛ ਨਹੀਂ, ਅਨੇਕਾਂ ਗਲਤੀਆਂ ਕੀਤੀਆਂ। ਔਗਣੀ ਭਰਿਆ ਸਰੀਰ ਹੈ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਹਮ ਔਗੁਣ ਭਰ ਏਕ ਗੁਣ ਨਾ ਹੀ, ਸਾਡੇ ਤੇ ਬਹੁਤ ਔਗੁਣ ਨੇ। ਪਰ ਮੈਂ ਨੋਟਿਸ ਕੀਤਾ, ਮੈਂ ਜਿਤਨੇ ਵੀ ਔਗੁਣ ਕਰਦੀ ਸਾਂ, ਜਿਤਨੀਆਂ ਵੀ ਗਲਤੀਆਂ ਕਰਦੀ ਸਾਂ, ਮੈਂ ਲਿਸਟ ਨੂੰ ਚੈੱਕ ਕਰਕੇ ਵੇਖਿਆ ਕਿ ਮੇਰੀਆਂ ਅਨੇਕਾਂ ਗਲਤੀਆਂ, ਔਰ ਇੱਕ ਇੱਕ ਗਲਤੀ ਦੇ ਬਦਲੇ ਮੈਂ ਸੋਚਦੀ ਸਾਂ ਮੈਨੂੰ ਸਜ਼ਾ ਦੇਗਾ। ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਪਰ ਮੈਂ ਨੋਟਿਸ ਕੀਤਾ ਉਹ ਮੈਨੂੰ ਕਦੇ ਵੀ ਸਜ਼ਾ ਨਹੀਂ ਦਿੰਦਾ। ਕਿਤਨਾ ਮਿੱਠ ਬੋਲੜਾ ਰੱਬ ਜੀ ਆਪਣੇ ਜ਼ਿਹਨ ਵਿੱਚ, ਆਪਣੇ ਵਿਜ਼ਨ ਵਿੱਚ ਲਿਆ ਕੇ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਉਹ ਕਦੇ ਵੀ ਕੌੜਾ ਨਹੀਂ ਬੋਲਦਾ, ਮੀਨਸ ਹੀ ਨੈਵਰ ਪਨਿਸ਼ਿਸ ਟੂ ਐਨੀਬਾਡੀ ਐਲਸ। कितना सॉफ्ट कितना मिठा गॉड रब जी खुदा जी साडे सामने पेश कर रहे हैं। ये तो साढ़े ही मंदे पागन के सानू लोकी इस तरह दसते रहे कि रब सजा दिंदा है, रब फिर नरकां सुट दिंदा है, रब फिर मार दिंदा है, रब फिर लोकां नू उन्हां दे कीते दे लैसन दिंदा है, जिहड़ा माण करे उस दे माण नू डिगा दिंदा है। रब जी दा रूप ही नहीं है, रब जी ते सिर्फ प्यारे ने, सिर्फ मिठा बोलदे ने, सिर्फ मिठे बन के प्यार करदे ने। ਇਹ ਉਹ ਗੁਣ ਨੂੰ ਉਜਾਗਰ ਕੀਤਾ ਜਾ ਰਿਹਾ ਇਸ ਸ਼ਬਦ ਵਿੱਚ, ਪਰ ਉਜਾਗਰ ਕਿਉਂ ਕੀਤਾ ਜਾ ਰਿਹਾ ਕਿ ਇਹ ਮਨੁੱਖ ਤੂੰ ਵੀ ਸਮਝ। ਉਹ ਅਵਗੁਣ ਕੋ ਨਾ ਚਿਤਾ ਰਿਹਾ ਅਤੇ ਤੂੰ ਆਪਣੀ ਰਿਲੇਸ਼ਨਸ਼ਿਪ ਵਿੱਚ ਆਪਣੇ ਪਤੀ ਆਪਣੀ ਪਤਨੀ ਆਪਣੇ ਬੱਚੇ ਆਪਣੇ ਦੋਸਤ ਮਿੱਤਰ ਯਾਰ ਜਾਂ ਜਿੱਥੇ ਵੀ ਆਪਣੀ ਸਾਰੀ ਰਿਲੇਸ਼ਨਸ਼ਿਪ ਵਿੱਚ ਤੂੰ ਲੋਕਾਂ ਨੂੰ ਉਹਨਾਂ ਦੀ ਗਲਤੀਆਂ ਤੋਂ ਮਾਫ ਨਹੀਂ ਕਰਦਾ। ਰੱਬ ਜੀ ਵੇਖ ਕੇ ਵੀ ਅਣਡਿੱਠ ਕਰ ਦਿੰਦੇ ਨੇ। ਤੂੰ ਰੋਜ਼ ਅਰਦਾਸ ਵੀ ਕਰਦਾ ਹੈ ਵੇਖ ਕੇ ਅਣਡਿੱਠ ਕਰਨਾ, ਪਰ ਵੇਖ ਕੇ ਅਣਡਿੱਠ ਕਰਦਾ ਨਹੀਂ। ਤੂੰ ਲੋਕਾਂ ਦੇ ਅਵਗੁਣਾਂ ਨੂੰ ਗਿਣਦਾ ਰਹਿੰਦਾ, ਤੂੰ ਲੋਕਾਂ ਦੇ ਅਵਗੁਣਾਂ ਦੀ ਹਿਸਟਰੀ ਬਣਾ ਕੇ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਵਿਗਾੜੀ ਰੱਖਦਾ। ਤੂੰ ਹਾਰਮਨੀ ਬਣਾਉਣਾ ਨਹੀਂ ਚਾਹੁੰਦਾ। ਇਹ ਵਾਲਾ ਪੱਖ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਪਰ ਅਫਸੋਸ ਅਸੀਂ ਐਸਾ ਰੱਬ ਜੀ ਤਸੱਵਰ ਵਿੱਚ ਲਿਆਉਣ ਦੇ ਬਦਲੇ, ਕਿਉਂਕਿ ਅਸੀਂ ਲੋਕਾਂ ਦੇ ਨਾਲ ਬਦਲਾ ਲੈਂਦੇ ਹਾਂ, ਕਿਉਂਕਿ ਅਸੀਂ ਲੋਕਾਂ ਨੂੰ ਸਜ਼ਾਵਾਂ ਦਿੰਦੇ ਰਹਿੰਦੇ ਹਾਂ, ਇਸ ਕਰਕੇ ਅਸੀਂ ਐਸੇ ਵਾਲੇ ਡਰਾਵਨੇ ਵਾਲੇ ਰੱਬ ਜੀ ਬਣਾ ਲਏ। ਰੱਬ ਜੀ ਡਰਾਵਨੇ ਨਹੀਂ ਨੇ, ਉਹ ਪਿਆਰ ਪੁੰਜ ਨੇ, ਉਹ ਪਿਆਰ ਭਰੇ ਸਿਰਫ ਮੋਮ ਦਿਲ ਨੇ। ਅਸੀਂ ਬਾਰ ਬਾਰ ਇਸ ਪੱਖੋਂ ਕਿਉਂ ਸਮਝ ਰਹੇ ਹਾਂ ਕਿ ਅਸੀਂ ਲੋਕ ਮੋਮ ਦਿਲ ਹੀ ਨਹੀਂ ਬਣਦੇ ਹਾਂ। ਭਾਵੇਂ ਅਸੀਂ ਜਿਤਨੇ ਮਰਜ਼ੀ ਧਰਮੀ ਹੋ ਜਾਂਦੇ ਹਾਂ, ਲੇਕਿਨ ਅਸੀਂ ਮੋਮ ਦਿਲ ਰੱਬ ਜੀ ਵਾਂਗੂ ਨਹੀਂ ਬਣਦੇ ਹਾਂ ਕਿ ਅਸੀਂ ਕਿਸੇ ਨੂੰ ਫਰੀਦਾ ਬੁਰੇ ਦਾ ਭਲਾ ਕਰ ਵਾਂਗੂ ਕਿਸੇ ਨੂੰ ਸਜ਼ਾ ਨਹੀਂ ਦੇਣੀ। ਪਰ ਕਾ ਬੁਰਾ ਨਾ ਰੱਖੋ ਚੀਤ, ਨਹੀਂ ਕਰਨਾ। ਜੇ ਰੱਬ ਜੀ ਕਿਸੇ ਦਾ ਬੁਰਾ ਨਹੀਂ ਰੱਖਦੇ ਨੇ, ਐਕਚੁਅਲੀ ਰੱਬ ਜੀ ਨੂੰ ਤਸੱਵਰ ਕਰਕੇ ਵਰਸ਼ਿਪ ਪੂਜਾ ਔਰ ਧਿਆਨ ਦਾ ਮਕਸਦ ਇਹੀ ਹੋਇਆ ਕਿ ਵੈਸੇ ਬਣੀਏ। ਇਸੇ ਨੂੰ ਕਿਹਾ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ। ਤੂੰ ਅੰਮ੍ਰਿਤ ਵੇਲੇ ਜਾਗਿਆ, ਰੱਬ ਜੀ ਦੇ ਗੁਣਾਂ ਦੀ ਵਿਚਾਰ ਕਰ ਅਤੇ ਕਰਕੇ ਸਾਰਾ ਦਿਨ ਕੁਛ ਗਲਤ ਮਲਤ ਨਾ ਕਰਨ ਲੱਗ ਪਈ। ਜਿਹੜੇ ਗੁਣਾਂ ਦੀ ਵਿਚਾਰ ਕੀਤੀ ਹੈ ਨਾ, ਹੁਣ ਸਾਰਾ ਦਿਨ ਉਹ ਗੁਣਾਂ ਨੂੰ ਧਾਰ ਆਪਣੇ ਜੀਵਨ ਵਿੱਚ ਬਿਹੇਵ ਕਰਦਿਆਂ ਲੋਕਾਂ ਦੇ ਨਾਲ ਉਹਨਾਂ ਗੁਣਾਂ ਨੂੰ ਪ੍ਰੈਕਟਿਸ ਕਰ ਅਤੇ ਆਸਤਾ ਆਸਤਾ ਕੀ ਹੋਏਗਾ, ਤੇਰਾ 24 hours 7 days a week 365 days ਹਰ ਪਲ ਤੂੰ ਮਿੱਠ ਬੋਲਣਾ ਬਣ ਜਾਏਗਾ ਰੱਬ ਜੀ ਵਾਂਗੂ। ਰੱਬ ਜੀ ਦੀ ਵਡਿਆਈਆਂ ਦੀ ਵਿਚਾਰ ਦਾ ਮਤਲਬ ਹੋਇਆ ਕਿ ਉਹਨਾਂ ਦੇ ਗੁਣ ਵਿਚਾਰੇਗਾ ਅਤੇ ਉਹਨਾਂ ਨੂੰ ਪ੍ਰੈਕਟਿਸ ਕਰ ਕਰਕੇ ਹਰ ਵੇਲੇ ਵੈਸਾ ਬਣ ਜਾਏਗਾ। ਜੈਸਾ ਸੇਵੇਂ ਤੈਸਾ ਹੋਏ ਹੋ ਜਾਏਗਾ। ਹੁਣ ਇਸ ਗੱਲ ਨੂੰ ਰੱਬ ਜੀ ਦੇ ਗੁਣ ਨੂੰ ਹੋਰ ਐਮਫੈਸਾਈਜ਼ ਕਰਕੇ ਉਸ ਗੱਲ ਨੂੰ ਦ੍ਰਿੜ ਕਰਾਉਂਦੇ ਨੇ, ਰੀਇਨਫੋਰਸ ਕਰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਕੌੜਾ ਬੋਲ ਨਾ ਜਾਣੈ। ਅਸੀਂ ਤਾਂ ਆਪਣੇ ਜੀਵਨ ਵਿੱਚ ਕਹਿੰਦੇ ਹਾਂ ਮੈਨੂੰ ਕੌੜਾ ਬੋਲਣਾ ਆਉਂਦਾ, ਪਰ ਇਸ ਵੇਲੇ ਮੈਂ ਤੁਹਾਡੇ ਸਾਹਮਣੇ ਗੁੱਸਾ ਨਹੀਂ ਕਰਨਾ। ਮੈਨੂੰ ਕੌੜਾ ਤਾਂ ਬੋਲਣਾ ਆਉਂਦਾ, ਮੈਨੂੰ ਤਾਂ ਗਾਲਾਂ ਕੱਢਣੀਆਂ ਵੀ ਆਉਂਦੀਆਂ, ਪਰ ਕਿਉਂਕਿ ਲੋਕ ਮੈਨੂੰ ਧਰਮੀ ਸਮਝਦੇ ਨੇ, ਕਿਉਂਕਿ ਇੱਥੇ ਮੈਨੂੰ ਮੇਰਾ ਕੰਮ ਹੈ ਜਾਂ ਆਪਣਾ ਕੰਮ ਕਢਾਉਣਾ ਹੋਏ, ਉੱਥੇ ਅਸੀਂ ਕੌੜੇ ਬੋਲ ਨਹੀਂ ਬੋਲਦੇ ਹਾਂ। ਉੱਥੇ ਅਸੀਂ ਹਿਪੋਕ੍ਰੇਟ ਬਣ ਕੇ ਮੋਮੋ ਠੱਗਣਾ ਬਣ ਕੇ ਬਾਹਰੋਂ ਬਾਹਰੋਂ ਮਿੱਠਾ ਬੋਲਦੇ ਹਾਂ, ਪਰ ਅੰਦਰੋਂ ਮਿੱਠੇ ਨਹੀਂ ਹੁੰਦੇ। ਸਾਨੂੰ ਪਤਾ ਹੀ ਨਹੀਂ, ਅਸੀਂ ਆਪਣੇ ਬੋਲਾਂ ਵੱਲ ਧਿਆਨ ਨਹੀਂ ਕੀਤਾ। ਜੇ ਅਸੀਂ ਇਸ ਤਰ੍ਹਾਂ ਪ੍ਰੈਕਟਿਸ ਕਰੀਏ ਨਾ, ਕਈ ਸੱਜਣਾਂ ਨੂੰ ਮੈਂ ਮਿਲਦਾ, ਉਹ ਕਹਿੰਦੇ ਨੇ ਵੀਰ ਜੀ ਅਸੀਂ ਸਾਡੇ ਕੋਲੋਂ ਛੇਤੀ ਛੇਤੀ ਬੋਲਦੇ ਹਾਂ, ਕੁਛ ਗਲਤ ਹੋ ਜਾਂਦਾ। ਮੈਂ ਕਿਹਾ ਤੁਸੀਂ ਆਪ ਹੀ ਸਮਝੋ, ਇਹੀ ਪ੍ਰੈਕਟਿਸ ਹੈ ਕਿ ਅਸੀਂ ਰੋਜ਼ ਬੋਲਣ ਵੇਲੇ ਕੁਛ ਵੀ ਬੋਲੀਏ ਆਰਾਮ ਨਾਲ ਬੋਲੀਏ। ਇੱਕ ਜਗ੍ਹਾ ਮੈਂ ਕੋਟੇਸ਼ਨ ਪੜ੍ਹਦਾ ਸਾਂ, ਜੋ ਕੁਛ ਬੋਲੋ ਸੋਚ ਕੇ ਬੋਲੋ, ਪਰ ਇਹ ਜ਼ਰੂਰੀ ਨਹੀਂ ਕਿ ਜੋ ਕੁਛ ਸੋਚਿਆ ਸਾਰਾ ਬੋਲ ਦਿਓ। ਬਸ ਜਦੋਂ ਇਹ ਪ੍ਰੈਕਟਿਸ ਹੈ, ਇਹ ਅਵੇਅਰਨੈਸ ਦੀ ਨਿਸ਼ਾਨੀ ਹੈ, ਇਹ ਹਮੇਸ਼ਾ ਵਿੱਚ ਮੈਡੀਟੇਸ਼ਨ ਵਿੱਚ ਸਮਾਧੀ ਦੀ ਨਿਸ਼ਾਨੀ ਹੈ ਕਿ ਜੋ ਕੁਛ ਬੋਲੋ ਸੋਚ ਕੇ ਬੋਲੋ, ਪਰ ਜੋ ਸੋਚਿਆ ਉਹ ਸਾਰਾ ਨਾ ਬੋਲ ਦਿਓ ਅਤੇ ਬੋਲਣ ਵੇਲੇ ਛੇਤੀ ਛੇਤੀ ਬਹੁਤ ਸਾਰਾ ਨਾ ਬੋਲੋ, ਕਿਉਂਕਿ ਗੁਰੂ ਪਾਤਸ਼ਾਹ ਦੱਸਦੇ ਨੇ ਇਹ ਸਾਇੰਟੀਫਿਕ ਫੰਡਾ ਹੈ ਕਿ ਬਹੁਤਾ ਬੋਲਣ ਝੱਖੜ ਹੋਏ, ਇਸ ਕਰਕੇ ਆਪਣੇ ਬੋਲਾਂ ਵੱਲ ਧਿਆਨ ਕਰੀਏ। ਮੈਂ ਤਾਂ ਇਹ ਵੀ ਪੜ੍ਹਦਾ ਸਾਂ, ਇੱਕ ਜਗ੍ਹਾ ਲਿਖਿਆ ਸੀ ਚੰਗੇ ਬੋਲ ਚੰਗੇ ਲਹਿਜ਼ੇ 'ਚ ਚੰਗੇ ਮਨੋਰਥ ਵਾਸਤੇ ਜੇ ਚੰਗੇ ਸ਼ਬਦ ਉਚਾਰੇ ਜਾਣ ਤਾਂ ਉਹ ਸੁਣਨ ਵਾਲੇ ਦਾ ਦਿਲ ਮੋਹ ਲੈਂਦੇ ਨੇ, ਬਸ਼ਰਤੇ ਕਿ ਸੁਣਨ ਵਾਲੇ ਦੇ ਦਿਲ ਵਿੱਚ ਇਨਸਾਨੀਅਤ ਦੀ ਜ਼ਰਾ ਜੀਵੀ ਜੇ ਖਸਲਤ ਹੋਵੇ। ਇਹਦਾ ਮਤਲਬ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਜਾਂ ਅਸੀਂ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਹਾਂ, ਕੁਛ ਵੀ ਧਰਮ ਦੇ ਮਾਰਗ 'ਤੇ ਜਦੋਂ ਅਸੀਂ ਟੁਰਦੇ ਹਾਂ ਤਾਂ ਇਹਦਾ ਮਤਲਬ ਹੋ ਗਿਆ ਅਸੀਂ ਉਸ ਸਵਾਦਿਸ਼ਟ ਭਾਂਡੇ ਅੰਦਰ ਜਾ ਰਹੇ ਹਾਂ ਜਿਹਦੇ ਵਿੱਚ ਸਵਾਦਿਸ਼ਟ ਭੋਜਨ ਹੈ। ਇਸ ਇਲੂਜ਼ਨ ਨੂੰ ਸਮਝੀਏ, ਪਰ ਜੇਕਰ ਉਹ ਸਵਾਦਿਸ਼ਟ ਭੋਜਨ ਅਸੀਂ ਲੋਕਾਂ ਨੂੰ ਵੰਡਦੇ ਰਹੀਏ, ਧਰਮ ਅਪਣਾਉਣਾ ਚਾਹੀਏ, ਐਸੇ ਇੰਝ ਬਣ ਜਾਓ ਔਰ ਵੀ ਟਰਾਈ ਟੂ ਮੈਨੂਵਰ ਪੀਪਲ ਕਿ ਇੰਝ ਜੀਵੋ, ਪਰ ਆਪਣੇ ਬੋਲਾਂ ਵਿੱਚ ਆਪਣੇ ਬਿਹੇਵੀਅਰ ਵਿੱਚ ਆਪਣੇ ਵਿਵਹਾਰ ਵਿੱਚ ਅਸੀਂ ਜੇ ਮਿੱਠਾ ਬੋਲਣ ਵਾਲੇ ਨਾ ਹੋਈਏ ਤਾਂ ਕੀ ਹੋਏਗਾ, ਅਸੀਂ ਉਸ ਸਵਾਦਿਸ਼ਟ ਭੋਜਨ ਦੇ ਭਾਂਡੇ ਵਿੱਚ ਤਾਂ ਚਲੇ ਗਏ ਪਰ ਉਹ ਭੋਜਨ ਲੋਕਾਂ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ, ਕਿਵੇਂ ਕੜਛੀ ਵਾਂਗੂ, ਜਿਸ ਤਰ੍ਹਾਂ ਗੁਰੂ ਪਾਤਸ਼ਾਹ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਦੱਸਦੇ ਨੇ ਕੜਛੀ ਸੁਆਵਣਾ ਅੰਬੜਾ, ਕੜਛੀ ਨੂੰ ਸਾਰੀ ਉਮਰ ਲੱਗ ਜਾਂਦੀ ਹੈ, ਸਵਾਦਿਸ਼ਟ ਭੋਜਨ ਲੋਕਾਂ ਨੂੰ ਵੰਡਦੀ ਰਹਿੰਦੀ ਹੈ, ਆਪ ਸੱਖਣੀ ਰਹਿੰਦੀ ਹੈ, ਟੋਟਲੀ ਅਲੂਫ ਉਸ ਸਵਾਦ ਨੂੰ ਨਹੀਂ ਲੈ ਪੈਂਦੀ ਹੈ। ਤਾਂ ਜਿਹੜਾ ਸਵਾਦਿਸ਼ਟ ਭੋਜਨ ਹੈ ਉਹ ਸਵਾਦਿਸ਼ਟ ਭੋਜਨ ਵਿੱਚ ਮਿੱਠਾ ਬੋਲਣਾ ਵੀ ਇੱਕ ਗੁਣ ਹੈ। ਕਈ ਲੋਕ ਸੋਚਦੇ ਨੇ ਇਮਾਨਦਾਰ ਹੋਣਾ ਚਾਹੀਦਾ, ਕਿਸੇ ਦਾ ਦਿਲ ਨਹੀਂ ਦੁਖਾਉਣਾ, ਇਹੀ ਤਾਂ ਧਰਮ ਹੈ, ਮਨ ਸਾਫ਼ ਹੋਣਾ ਚਾਹੀਏ, ਇਹਨੂੰ ਹੀ ਸਮਝਦੇ ਹਨ। ਪਰ ਧਰਮ ਇਹ ਵੀ ਹੈ ਕਿ ਮਿੱਠਾ ਬੋਲਣਾ ਸਿੱਖੀਏ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਫਿੱਕਾ ਨਾ ਗੱਲ ਆਏ, ਸਭ ਨਾ ਮੈਂ ਸੱਚਾ ਧਣੀ, ਤੂੰ ਇੱਕ ਵੀ ਲਫ਼ਜ਼ ਕਿਸੇ ਦੇ ਨਾਲ ਕਦੀ ਵੀ ਫਿੱਕਾ ਨਾ ਬੋਲਿਆ ਕਰ, ਕਿਉਂਕਿ ਸਾਰਿਆਂ ਦੇ ਵਿੱਚ ਉਹੀ ਉਹ ਮਿੱਠ ਬੋਲਣਾ ਜੀ ਰੱਬ ਜੀ ਰਹਿੰਦੇ ਨੇ, ਉਹ ਘੱਟ ਘੱਟ ਮੈਂ ਅਰਜੂ ਵਸੈ, ਉਹ ਓਮਨੀ ਪ੍ਰੈਜੈਂਟ ਹੈ, ਹਰ ਦਿਲ ਦੇ ਅੰਦਰ ਰਹਿੰਦੇ ਨੇ ਰੱਬ ਜੀ, ਹਰ ਦਿਲ ਮੈਂ ਦਿਲਬਰ ਰਹਿਤਾ ਕਹਿੰਦੇ ਨੇ, ਅੱਜ ਗਾਉਣ ਵਾਲੇ ਵੀ ਇਹ ਕਹਿੰਦੇ ਨੇ, ਅਤੇ ਜੇ ਹਰ ਦਿਲ ਵਿੱਚ ਰੱਬ ਜੀ ਰਹਿੰਦੇ ਨੇ ਇਸ ਕਰਕੇ ਤੂੰ ਕਿਸੇ ਦੇ ਨਾਲ ਵੀ ਭਾਵੇਂ ਪਤੀ ਹੋਵੇ ਭਾਵੇਂ ਪਤਨੀ ਹੋਵੇ ਭਾਵੇਂ ਸੱਸ ਹੋਵੇ ਭਾਵੇਂ ਨੂੰਹ ਹੋਵੇ ਭਾਵੇਂ ਪੁੱਤਰ ਹੋਵੇ ਭਾਵੇਂ ਨੌਕਰ ਹੋਵੇ ਭਾਵੇਂ ਘਰ ਦੀ ਨੌਕਰਾਨੀ ਹੋਵੇ ਭਾਵੇਂ ਬਾਹਰ ਚੁੱਕਣ ਗੁੱਦੜ ਚੁੱਕਣ ਵਾਲੀ ਜ਼ਿੰਮੇਦਾਰ ਨਹੀਂ ਹੋਵੇ ਭਾਵੇਂ ਤੇਰਾ ਇੰਪਲੋਈ ਹੋਵੇ ਕਿਸੇ ਦੇ ਨਾਲ ਵੀ ਤੂੰ ਕੌੜਾ ਨਾ ਬੋਲ। ਅਸੀਂ ਲੋਕੀ ਜਦੋਂ ਧਰਮ ਸਥਾਨ ਤੇ ਇਕੱਠੇ ਹੁੰਦੇ ਹਾਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਤੇ ਧਰਮੀ ਧਰਮੀ ਬਾਹਰੋਂ ਬਣ ਜਾਂਦੇ ਹਾਂ, ਪਰ ਆਪਣੇ ਘਰਾਂ ਵਿੱਚ ਆਪਣੀ ਪਤਨੀ ਦੇ ਨਾਲ ਆਪਣੇ ਪਤੀ ਦੇ ਨਾਲ ਇਹਨਾਂ ਸਾਰਿਆਂ ਦੇ ਨਾਲ ਅਸੀਂ ਵਾਲ ਆਫ ਰਿਸਪੈਕਟ ਤੋੜ ਲੈਂਦੇ ਹਾਂ। ਇਹੀ ਤੇ ਲਾਵਾਂ 'ਚ ਦੱਸਿਆ, ਲਾਵਾਂ ਵਿੱਚ ਇੱਕ ਕੀਮਤੀ ਪੁਆਇੰਟ ਦੱਸਿਆ ਚਾਰ ਲਾਵਾਂ 'ਚੋਂ ਕਿ ਆਪਸ ਵਿੱਚ ਵਾਲ ਆਫ ਰਿਸਪੈਕਟ ਨਹੀਂ ਤੋੜਨੀ ਚਾਹੀਦੀ। ਜਦੋਂ ਅਸੀਂ ਸਤਿਕਾਰ ਦੀ ਦੀਵਾਰ ਤੋੜ ਲੈਂਦੇ ਹਾਂ ਨਾ ਅਸੀਂ ਮਿੱਠੇ ਬੋਲਾਂ ਦੀ ਉਸ ਸਟੇਜ ਤੋਂ ਉਸ ਪਦਵੀ ਤੋਂ ਉਸ ਅਵਸਥਾ ਤੋਂ ਢਹਿ ਪੈਂਦੇ ਹਾਂ। ਇਹਦਾ ਮਤਲਬ ਸਾਨੂੰ ਸਿਰਫ ਧਰਮ ਸਥਾਨ 'ਤੇ ਸੰਗਤ ਜਿੱਥੇ ਹੋ ਰਹੀ ਹੈ ਸਿਰਫ ਉੱਥੇ ਹੀ ਮਿੱਠਾ ਨਹੀਂ ਬੋਲਣਾ, ਜਿੱਥੇ ਵੀ ਕਿਸੇ ਦੇ ਨਾਲ ਬਿਹੇਵ ਕਰਦੇ ਹਾਂ ਮਿੱਠੇ ਬੋਲਣ ਵਾਲੇ ਬਣੀਏ। ਇਹ ਪ੍ਰੈਕਟਿਸ ਸਿਖਾਉਣ ਦਾ ਯਤਨ ਹੈ, ਇੱਕ ਫਿੱਕਾ ਨਾ ਗੱਲ ਆਏ, ਸਭ ਨਾ ਮੈਂ ਸੱਚਾ ਧਣੀ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਹਿਆਓ ਨਾ ਕਹੀਂ ਠਾਏ, ਕਿਸੇ ਦਾ ਦਿਲ ਨਾ ਢਾਈ, ਤੂੰ ਜਦੋਂ ਵੀ ਆਪਣੇ ਮੂੰਹ ਤੋਂ ਫਿੱਕੇ ਬੋਲ ਬੋਲੇਗਾ ਕਿਸੇ ਦਾ ਦਿਲ ਡਿੱਗ ਜਾਏਗਾ, ਕੋਈ ਦੁੱਖ ਜਾਏਗਾ, ਕੋਈ ਹਰਟ ਹੋ ਜਾਏਗਾ। ਕਈ ਲੋਕਾਂ ਨੂੰ ਰਜੋ ਤਮੋ ਸਤੋ ਚੋ ਸਤੋ ਗੁਣ ਦਾ ਇਤਨਾ ਮਾਣ ਹੁੰਦਾ ਜਦੋਂ ਉਹ ਕਹਿੰਦੇ ਨੇ ਆਪਣੇ ਜੀਵਨ ਵਿੱਚ ਮੈਂ ਤੇ ਜੀ ਇੱਕਦਮ ਮੂੰਹ ਤੇ ਸਿੱਧਾ ਸੱਚ ਬੋਲ ਦਿੰਦਾ, ਜਾਂ ਕਈ ਕਹਿੰਦੇ ਮੈਂ ਤੇ ਸਿੱਧਾ ਮੂੰਹ ਤੇ ਸੱਚ ਮਾਰ ਦਿੰਦੀ ਹਾਂ ਭਾਵੇਂ ਅਗਲਾ ਪਿਆ ਪਿੱਟੇ। ਐਸੇ ਲਫ਼ਜ਼ ਆਪਣੀ ਅਸੀਂ ਜੀਵਨ ਵਿੱਚ ਵਰਤਦੇ ਹਾਂ ਉਸ ਵੇਲੇ ਸਾਨੂੰ ਸਤੋ ਗੁਣ ਤੰਗ ਕਰ ਰਿਹਾ ਹੁੰਦਾ। ਅਸੀਂ ਜ਼ਰੂਰੀ ਨਹੀਂ ਹੈ ਕਿ ਕਿਸੇ ਦਾ ਦਿਲ ਢਾਈਏ, ਦਿਲ ਢਾਣ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਮਨ ਮਤ ਕਰਦਾ ਰਹੇ ਤਾਂ ਅਸੀਂ ਉਹਦੇ ਨਾਲ ਸਾਂਝ ਵੀ ਨਾ ਕਰੀਏ, ਦਿਲ ਢਾਣ ਦਾ ਮਤਲਬ ਹੈ ਕਿਸੇ ਨਾਲ ਬੁਰੇ ਬੋਲ ਨਾ ਬੋਲ, ਕਿਸੇ ਨੂੰ ਉਸਦੀ ਆਪਣੀ ਜੋ ਵੀ ਉਹਦੀ ਪਦਵੀ ਹੈ ਉਸ ਤੋਂ ਇਨਸਲਟ ਕਰਕੇ ਨੀਵਾਂ ਕਰਾਰ ਨਾ ਕਰ। ध्यान कर, मते तू उसनू इंसल्ट कर दे। तेरे किसी भी बोल दे नाल ओ अपनी सैल्फ एसटीम तो डिग पवे, उहदा अपना स्वाभिमान ही डिग पवे। ध्यान रखी, असी तो पढ़ते सा एक माँ ने सिंपली अपनी बच्ची नू कह दिता तू गांधी बहुत सोहना है, तैनू मैं ट्यूटर रखा दिया। उसने टीचर रखा दिता, पर बच्ची सीख रही है। पर एक दिन माँ अपसैट होके आई है, अपनी समाधि तो टुट गई, तो बच्ची नू गांदिया देख के छेती नाल कहती है तेरी बड़ी अगली वॉइस, बड़ी गंदी आवाज है, चुप कर जा, खबरदार जी अगों गाए। वह बच्ची का दिल टुट गया, सारी उम्र वास्ते टुट गया। माँ सोचती रही कि मैं गलत कह बैठी हाँ, पर माँ दोबारा उसनू खड़ा नहीं कर सकी गवाउण वास्ते। दिल ढा देंदे हैं, किसी का दिल नहीं ढाना। जेड़े माता पिता अपने बच्चे नू दूजियां दे सामने कहंदे ने साडा ते बच्चा भैड़ा ही है, साडा बच्चा ते बिल्कुल निकम्मा है, साडा बच्चा ते पढ़ाई कर ही नहीं सकता, वो माता पिता अपने बच्चे दा दिल ढा देंदे ने। ते जेड़े पति अपनी पत्नी नू या पत्नी अपने पति दे नाल इस तरीके दे कदी भी कोई कबोल बोलते ने, वॉल ऑफ रिस्पैक्ट टुटदी है, उन्हां दी रिलेशनशिप हमेशा वास्ते ब्रेक हो जाती है, टुट जाती है। असी इहदे विचों अपनी रिलेशनशिप सीखनी है। सिर्फ संगति च जाके धर्मी बन के मिठा नहीं बोलना, सानू बस इस शब्द चो यही समझना है। और एक बारी फिर इस तरह समझिए कि असी कदे भी कौड़ा नहीं बोलना, जिवें रब जी गांदे ने कौड़ा बोल ना जाने, कौड़ा बोल ना जाने, पूरन भगवान भगवान, अवगुण को नाच तारे, अवगुण को नाच तारे, बोलड़ा जी मिठ बोलड़ा जी, हर सज्जन स्वामी मोरा, हर सज्जन स्वामी मोरा। ओ संभल थकी जी, ओ कदे ना बोले कौरा, ओ संभल थकी जी, ओ कदे ना बोले कौरा, मिठ बोलड़ा जी, मिठ बोलड़ा जी, हर सज्जन स्वामी मोरा, 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 हर सज्जन स्वामी हर सज्जन स्वामी मोरा। कौड़ा बोल ना जाने पूरन भगवान है। हुन पूरन दा मतलब की है? परफेक्ट, परफेक्शन है रब जी च। एक परसन भी उन्हां च अवगुण ही नहीं है कि वो कौड़ा बोल ना जानते ने। नो, ही डजंट नो एट ऑल। इहदा मतलब जे उह जाणदे ही नहीं ने तां उह किस नूं सज़ा देणगे, क्यों देणगे? किसी दे नाल उहदे कमांड दे अगेंस्ट उहनूं क्यों आकाश तों जमीन ते डिगा देणगे? नहीं, इह रब जी दा गुण ही नहीं है। इस किस्म दा अवगुण रब जी अपनी फहरिस्त च रखदे ही नहीं ने। हो संभल थकी जी, ओ कदे ना बोलै कौड़ा, क्योंकि गुरु पातशाह कहंदे ने एक शब्द हर जी माता हर जी पिता हर जी मेरी सार करे। हुण रब जे माता पिता है मेरी सार करदा है, उस शब्द च कहंदे ने औगुण को ना चितारदा, मेरे औगुणा नूं याद ही नहीं करदा, उसनूं आदत ही इहो है कि औगुण देखदा ही नहीं। जे देखदा ही नहीं तो वह किस तरह पुराने औगुण याद कर करके सानूं सजा देगा? नहीं देंदा, ना जींदे जी ना मरण तो बाद, वह देंदा ही नहीं। जे मरण तो बाद सजा ही नहीं देंदा तो असी केड़ा दोजक ते केड़ा नरक बना के बैठे होने कि मरण तो बाद होएगा? असी केड़ा धर्मराज ते चित्रगुप्त बना के बैठे हाँ, अजराइल फरिश्ता बना के बैठे हाँ, किहड़े जम असी सोचते हाँ? भुलेखा है ये। जींदे जी वास्ते कोई लफज वरते गए ने कि मनुख अपना प्रेजेंट ठीक कर ले, मरण तो बाद पता नहीं है ने कि नहीं ने, और असी कह भी नहीं सकते ने कि नहीं ने, पर लगता जींदे जी जे इस तरह अपने आप नूं समझाइए कि जदों मैं कौड़े बोल बोलदा ना तो नरक ही है, जदों मैं कौड़े बोल बोलदा ना ये दोजख है। किसी का दिल दुखाना जे हर दिल में दिल भर रहता है और उस दे नाल कौड़ा बोलना ये दोजख है अपने आप विच, तो समझ आ जाएगी नानक फिक्का बोलिया तन मन फिक्का होए। तेरा तन मन फिक्का हो जाएगा जे तू फिक्का बोलेगा प्रेजेंट विच, मरण तो बाद तेनू कोई सजा मिलेगी पता नहीं, लेकिन प्रेजेंट विच तेरा सब कुछ फिक्का हो गया, तेरा बिहेवियर फिक्का हो गया, तू दूजे नू नुकसान पहुंचा दिता, आप भी सड़दा रहेगा, बाद विच रिग्रैट और गिल्ट विच फस जाएगा कौड़ा जो बोलिया। होर नानक फिक्के बोलिया तन मन फिक्का होए, फिक्को फिक्का सदिया फिक्के फिक्की सोए, फिक्का दरगा सुट्टी है मूह थुक्का फिक्के पाए, फिक्का मूर्ख आखिए पाणा लै सजाए, पाणा लै सजाए, तू फिटकारन योग है। गुरु साहब बड़े तरस भरे हिरदे नाल फील कराते ने कि ए मनुख तू अपने आप च सोचे, गुरु साहब समझाते ने कि तू अपने आप च एक करस वाली बोट च बैठ जाएगा, तेनू अपने आप तो गिला नहीं आनी शुरू हो जाएगी, तू रब जी की दरगाह च हुने जींदे जी ही फिक्का दरगाह सट्टी है, तू दरगाह तो फेल हो जाएगा जींदे जी हुने ही। कौड़ा बोलना जाने हुण असी रब जी दे वांगू परफेक्ट ते नहीं हाँ, कहंदे ने भुलण अंदर सब को भुल गुरु करतार, ताकि ये लफज वरत के असी छुट्टी लै लीए कि भाई असी ते नहीं। कई लोग सोचते ने नहीं जी नहीं है मेरी नेचर है, नेचर ते कुदरत होंदी है, कुदरत ने सानू ये आदत नहीं पाई। जे ध्यान करिए नेचर नहीं है, विचार करांगे तो पता लगेगा मेरी हैबिट है, ये मेरी आदत है, और ये मैं आदत कितों बोरो की। जदों कोई माँ अपने नौकर नू बुरा भला कह के उसनू इंसल्टिंग टोन विच बुलावे, जिस तरह असी बुलांदे अपने नौकर नू, ओए रामू इधर आओ, ओए बेवकूफ, ओए पागल, जदों ऐसे लफज वरत के असी अपने नौकर नू या पुत्र नू या किसी भी मनुख नू बुलांदे आ, साडा बच्चा वो बोरो कर लैंदा है, साडा बच्चा भी उस नौकर नू इंज बुलाण लग पैंदा, नौकर उस तो उहदे पिता दी उम्र दा, बच्चा उस दे नाल भैड़े बोल बुला कहिंदा है। कित्थों बच्चे नू आदत पई? उसने माता पिता कोलों या घरों किसी दे भी बोलण दे नाले आदत लै ली, या फिल्मां तो लै ली या सीरियल्स वेख के लै ली, कित्थों भी लै ली, ये हैबिट पै गई है, आदत पै गई है, ये नेचर नहीं है, ये कुदरत ने नहीं पाई, समझना। तो जदों पता लग जाए ना मेरी आदत है, तो आदत कोई भी छुट सकती है जे मनुख चाहुंदा होवे। गुरु अमरदास पातशाह 73 साल की उम्र च भी सच का जीवन जींदे ने, असी प्रेरणा लईए गुरुआं कोलों, ते जे असी सारी उम्र इंज करदे रहिए और सच नू ना समझिए और रब जी नू कहिए पतित पावन हर बिरध सधाए एक तिल नहीं पन्ना काले, हुण रब जी नू तो कहंदे रहिए लोकां दे अवगुणां दी लिस्ट बनांदे रहिए, ते रब जी पतित पावन कित्थों हो जाणगे? पतित पावन रब जी दा ये गुण है ही इस करके कि जेड़ा मनुख अपने अवगुणा नू दूर करना चाहता है रब जी उसनू पतित तो एकदम पावन कर देंदे ने, इस करके तू अपनी जे अपनी नेचर समझ समझ के अपना झूठ अपना गलत अपनी गंदी आदत पाली जा रहा ना, इसनू नेचर ना समझ, इसनू हैबिट समझ और सोच के मैनू यह रोग चमड़िया होया ते मैं इस रोग तो दूर होना है। ते जे तू एदी मेहनत करेगा ना, एक बार असी सोच रहे सां कि जे चंगे बनीए तो दुनिया जीण नहीं देंदी, जे मंदे बनीए दुनिया तां वी नहीं जीण देंदी। ते असी विचार कर रहे सां फिर चंगे ही क्यों ना बनीए, दुनिया ने तो दो पासे नहीं जीण देना, फिर चंगे ही क्यों ना बनीए। ते जेड़ा मनुख पैसे कमाना चाहता होए, वध तो वध मिलियनर बनना चाहता होए, हो सकता उहदे रस्ते च कोई रुकावट पा दे। कोई एक्टर बन के बड़ा वड्डा पापूलर बनना चाहता हो सकता वो रस्ते च कोई रुकावट पा दे। पर एक तिल नहीं भन्ना काले, असी सोच रहे सां कि जे मनुख रूहानियत वल अपनी अंतर आत्मे की यात्रा वल अपने आप नूं उच्चा करन वास्ते अपने मन दे अवगुण छोड़न वास्ते अपने बोलन नूं सुधारन वास्ते कोशिश करे ना, विच इज कॉल्ड रूहानियत, विच इज कॉल्ड स्पिरिचुअलिटी, उन्हू कोई नहीं रोक सकता क्योंकि वह अपने अंदर ट्रैवल कर रहा, कोई उसनू किस रस्ते विच रुकावट नहीं पा सकता। जदों मनुख अपने आप नू इंज उच्चियां करन बारे सोच लवे और मेहनत करे तो रब जी उहदी मेहनत का एक तिल भी जाया नहीं जान देंदे ने, उहदी कीती मेहनत का उन्हू फल जरूर मिलता है कि वह उच्चियां वल जा रहा। पतित पावन हर बिरद सदाए, उन्हों का बिरद है, रब जी की क्वालिटी है राइट फ्रॉम बिगनिंग, मुंड कदीमा तो। बिरद का मतलब जिस तरह रब जी आज सच जुगाद सच ने, इस तरह जदों तो सृष्टि सजी, जदों तो रब जी ने आप ही ने आप साजियो अपने आप नू बनाया, यह उन्हों की क्वालिटी है कि किसी की कीती मेहनत चंगे वास्ते जाया नहीं जान देंदे। घट घट वासी सरब निवासी, वो रब जी सारिया विच रहिंदे ने। घट घट वासी हर घर में, घर में मीन्स हर टुरते फिरते इंसान में, हर बींग में, घट घट में हर जू बस है, सगल बनस्पत में बसंतर, सगल दूध में किया, जिस तरह हर दूध दे विच क्यों है, इस तरह ऊंच नीच में जोत समाणी, घट घट माधो जिया, भावे गरीब है अमीर है, उच्चा है छोटा है, गोरा है काला है, हिंदू है मुसलमान है, जैनी है बोधी है, जो मर्जी इंसान है। सौ कार्ड जो असी नीवियां जातां वाले बना दिते ने ना, वह भी इंसान ने, वह नीवी जात दे नहीं ने, ना दलित है, ना शेड्यूल कास्ट है, ना चूड़े चमार है, सारे इंसान है, सारे कुदरत के बंदे हैं। घट घट वासी सारिया दे विच रब जी वसदे ने, उही ओ रब जी वसदे ने। सर्ब निवासी है उन्हां दी ओमनी प्रेजेंस की निशानी है, क्वालिटी है। नेरे ही ते नेरा है मनुख, तू समझ लै कि रब जी नेड़े तो भी नेड़े ने, इस करके कदे किसी का दिल ना दुखाया कर, कदे इस तरह कौड़े बोल ना बोलिया कर। असी कौड़े बोल बोल देंदे हां, बाद विच माफिया मंगते रहते हैं। जेड़े लोकी अपनी जिंदगी विच अपनी आदत नू सुधारन ना और हर गलती कर करके बार बार माफिया मंगते रहन, एक तरीका है एक बारी माफी मंग लेना, मुड़ के वह गलती कदे ना करनी। दैट इज कॉल्ड रियल सेंस विच पश्चाता, और रियल सेंस विच एपोलोजाइज करना है। पर बार बार वह अवगुण कर करके बार बार माफिया मांग लेना, ये उस क्वाइन नू बार बार यूज करने मिस यूज करने माफी दा, देन सॉरी इज हिपोक्रेसी ओवर देयर। मैं एक जगह पढ़ रहा सी, एक बच्चा गलत मलत बोल बोलता है, होस्टल तो पढ़ के आया, पिता ने देखा मेरा बच्चा हर गल ते कौड़ा बोलता है, हर गल ते गुस्से नाल बोलता है, हर गल ते गालां कढ़दा है, ते मैं दियां गालां किवें छुड़ावां, ये कौड़े बोल कि मैं छुड़ावा। तो वो पिता ने की किया, उस बच्चे नू एक हथौड़ी दे दी, कुछ किल्ला दे दी, कहिंदा बेटा जा पिछे यार्ड विच एक किल्ला उस वुडन फ्लोर उत्ते तू गड़नी है। वो कहिंदा पापा जी क्यों कड़नी है? पिता ने बड़े प्यारे मिठे ढंग दे नाल उसका अवगुण छुड़ाना सी, उहदे ते यल नहीं किया, उहनू गुस्से दे नाल छुट्टाया नहीं, उसकी सैल्फ एसटीम नू अणख नू छेड़िया नहीं, उसनू कहा तैनू अपने अवगुण दे बारे जे पता होए कि तू जे कौड़ा बोलदा है, माड़े मंदे बोल बोलदा है, और इन्हां तो जे तू छुटना चाहुंदा है, तां पता की कर, जदों एक कौड़ा बोल बोले, जदों एक गंदा नीवा होला छिथा निहोरे वाला, गिले वाला, शिकवे वाला, शिकायत वाला, गाला कड़न वाला कुबोल बोले ता एक किल नू गड़ दे। ते मैनू दसी मैं किन्निया किल्ला अज गड़िया। बेटे ने आके पिता जी नू दसिया, पिता जी मैं अज वी किल्ला गड़िया। दूजे दिन उसने पिता जी नू दसिया, पिता जी अज मैं 19 किल्ला गड़िया, मीन्स मैं अज 19 वारी गलत बोलिया सी। करदे 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 एक दिन बच्चा आके पिता जी नू कहिंदा, अज मैं एक भी किल नहीं गड़ी। पिता ने कहा, वाह भी वाह, इहदा मतलब अज पूरे दिन तू कोई माड़ा बोल नहीं बोलिया, कोई कौड़ा बोल नहीं बोलिया, किसी नू गल नहीं कड़ी, किसी नू क्रोधित होके नहीं पिया। कहिंदा, हाँ अज मैनू एक भी किल नहीं गड़नी पई। नाउ दिस इज एक्सरसाइज, ये अपने आप ही एक एक्सरसाइज है, एक वर्कशॉप है अपने आप नू सुधारन दा ढंग। बच्चा अपनी हैबिट नू समझ गया सी कि मैनू माड़ी हैबिट पै गई है और मैं छुटना है इहदे तों। उस बच्चे नू उस दिन पिता ने कहा, अच्छा जी एक होर काम कर, अज तो जदों तू कोई काइंड हार्ट होके, सॉफ्ट हार्ट होके, कोमल चित होके किसी नाल मिठा बोले और चंगा बोले, हमदर्दी भरे लहजे विच बोले, तो उस वेले एक किल कट दे। पहले दिन बच्चे ने आके दस्या, पिता जी अज मैं एक किल कड़ी। वाह भी वाह। दूजे दिन मैं 2 किल्ला कड़ियां। करद्या करद्या एक दिन बच्चा आके कहिंदा, पिता जी अज मैं 20 दियां 20 किल्ला कट दित्तियां। उहदा पिता बड़ा खुश होया कि अज दी अज लाइफ विच तेरे तू 20 दफा चंगा काम कीता, चंगे बोल बोले। वाह भी वाह। बच्चा भी बड़ा खुश होया। पिता कहिंदा, आ चल तैनूं मैं एक होर गल सिखावां, तू कित्थे किल्लां कड़ियां सी, गड़ियां सी। बच्चा पिता दे नाल उंगल पकड़ के पिछे कोर्ट यार्ड च गया। उन्हें दस्या, मैं इत्थे गड़ियां सी। उन्हें कहा, इत्थे किल्ल ते कोई नहीं है। कहिंदा, मैं सारियां कढ दित्तियां। कहिंदा, अच्छा ए जिहड़ी मोरियां ने तेरी किल्लां दियां ने। कहिंदा, हाँ। पिता ने उसनूं दस्या, जदों कदे भी किसी नाल कौड़ा बोल बोलो और उस तों बाद माफ़ी मंग लो ਤਾਂ ਉਹਦੇ ਚਿੱਤ ਵਿੱਚ, ਉਹਦੇ ਹਾਰਟ ਵਿੱਚ, ਉਹਦੇ ਦਿਲ ਵਿੱਚ ਇੰਝ ਮੋਰੀ ਹੋ ਜਾਂਦੇ ਜਿਵੇਂ ਮੋਰੀ ਹੋ ਗਈ ਹੈ। ਭਾਵੇਂ ਤੂੰ ਉਸ ਤੋਂ ਬਾਅਦ ਮਾਫ਼ੀ ਮੰਗੇ, ਭਾਵੇਂ ਉਸ ਤੋਂ ਬਾਅਦ ਸੋਰੀ ਕਰੇ, ਭਾਵੇਂ ਉਸ ਤੋਂ ਬਾਅਦ ਐਪੋਲੋਜਾਈਜ਼ ਕਰੇ, ਲੇਕਿਨ ਦਿਲ ਵਿੱਚ ਮੋਰੀ ਹੋ ਜਾਏਗੀ। ਜਿਸ ਤਰ੍ਹਾਂ ਕਿੱਲਾਂ ਦੀ ਮੋਰੀ ਦੀ ਥਾਂ ਉੱਥੇ ਬਣੀ ਹੋਈ ਹੈ, ਕਿੱਲ ਕੱਢ ਲਈ ਗਈ ਹੈ, ਤੂੰ ਆਪਣੀ ਹੈਬਿਟ ਵੀ ਠੀਕ ਕਰ ਲਈ। ਪਰ ਇਹ ਇਲਿਊਜ਼ਨ ਹੈ, ਇੱਕ ਸੀਨ ਸਮਝਣ ਵਾਲਾ ਹੈ ਕਿ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕਿਸੇ ਵੀ ਮਨੁੱਖ ਦੇ ਨਾਲ ਕੁਛ ਬੋਲੀਏ ਤਾਂ ਬੋਲਣ ਵੇਲੇ ਸੋਚੀਏ, ਜੇ ਬੋਲ ਕੇ ਬਾਅਦ ਵਿੱਚ ਰਿਗਰੈਟ ਕਰਾਂਗੇ, ਮੋਰੀ ਰਹਿ ਜਾਏਗੀ ਉਹਦੇ ਦਿਲ ਵਿੱਚ। ਜੇ ਮੋਰੀ ਰਹਿ ਗਈ, ਕੋਈ ਬਾਈਪਾਸ ਵਾਲਾ ਡਾਕਟਰ ਉਸਦਾ ਓਪਰੇਸ਼ਨ ਨਹੀਂ ਕਰ ਸਕੇਗਾ, ਕੋਈ ਟਾਂਕਾ ਨਹੀਂ ਲਾਇਆ ਜਾ ਸਕੇਗਾ। ਅਤੇ ਜੇ ਅਸੀਂ ਪਹਿਲਾਂ ਹੀ ਸਿੱਖਦੇ ਜਾਈਏ, ਬਚਪਨ ਤੋਂ ਪ੍ਰੈਕਟਿਸ ਕਰਦੇ ਜਾਈਏ, ਧਰਮ ਸਥਾਨ 'ਤੇ ਜਾਈਏ, ਮੰਦਰ ਮਸਜਿਦ ਗੁਰਦੁਆਰੇ ਜਾਈਏ, ਲੇਕਿਨ ਜੇ ਇਹ ਵਾਲੀ ਪ੍ਰੈਕਟਿਸ ਕਰਦੇ ਜਾਈਏ ਤਾਂ ਕੀ ਹੋਏਗਾ, ਅਸੀਂ ਆਪਣੀ ਰਿਲੇਸ਼ਨਸ਼ਿਪ ਵਿੱਚ ਕਿਸੇ ਦੇ ਨਾਲ ਵੀ ਵੈਸੇ ਵਾਲਾ ਮਾੜਾ ਬੋਲ ਨਹੀਂ ਬੋਲਾਂਗੇ। ਫਿਰ ਤਾਂ ਅਸੀਂ ਆਪਣਾ ਜਿਹੜਾ ਸਪਾਊਸ ਵੀ ਲੱਭਾਂਗੇ, ਮਿੱਠਾ ਬੋਲਣ ਵਾਲਾ ਲੱਭਾਂਗੇ। ਮਤੇ ਇੰਝ ਨਹੀਂ ਲੱਭਾਂਗੇ ਕਿ ਬੜਾ ਪੈਸੇ ਵਾਲਾ ਹੈ, ਚੰਗਾ ਕਮਾਉਂਦਾ, ਲਓ ਵਿਆਹ ਕਰ ਲਓ। ਨਹੀਂ, ਜੇ ਇਹਦੇ ਬੋਲ ਹੀ ਮਿੱਠੇ ਨਹੀਂ ਹੈ, ਇਹ ਮੇਰੇ ਕੰਮ ਦਾ ਨਹੀਂ ਹੈ। ਮੈਂ ਤਾਂ ਸੋਚਦਾ ਸੀ ਕਿਸੇ ਸੁੰਦਰ ਮਕਾਨ ਨੂੰ ਜੇ ਕੋਈ ਵੇਖੇ ਔਰ ਉਸ ਮਕਾਨ ਵਿੱਚ ਜਾਏ, ਅੰਦਰ ਵੜਨ ਤੋਂ ਪਹਿਲਾਂ ਬਾਹਰੋਂ ਤਾਂ ਬੜਾ ਸੁੰਦਰ ਸੁੰਦਰ ਹੈ, ਕੋਠੇ, ਮੰਡਪ, ਮਾੜੀਆਂ, ਪਾਸੋਂ ਚਿਤਵੀਆਂ, ਬਾਹਰ ਬੜੀ ਸੁੰਦਰ ਚਿੱਤਰਕਾਰੀ ਹੈ, ਗ੍ਰੈਨਾਈਟ ਸਟੋਨ ਲੱਗਾ ਹੋਇਆ। ਪਰ ਜਿਉਂ ਹੀ ਉਸਦਾ ਬੂਹਾ ਖੋਲ੍ਹੀਏ ਔਰ ਅੰਦਰੋਂ ਕਿਸੇ ਮੁਰਦੇ ਦੀ ਜਾਂ ਮੋਏ ਹੋਏ ਪਦਾਰਥਾਂ ਦੀ, ਚੂਹਿਆਂ ਦੀ ਸਮੈਲ ਆਵੇ, ਤਾਂ ਅਸੀਂ ਇੱਕਦਮ ਬੂਹਾ ਛੇਤੀ ਨਾਲ ਬੰਦ ਕਰ ਦਿੰਦੇ ਹਾਂ, ਇਸ ਘਰ ਕੇ ਅੰਦਰ ਸੇ ਬਦਬੂ ਆ ਰਹੀ ਹੈ। ਇੰਝ ਇੱਕ ਜਗ੍ਹਾ ਕਿਸੇ ਇੱਕ ਨੇ ਕਿਸੇ ਨੂੰ ਵਿਅੰਗ ਦੇ ਨਾਲ ਕਿਹਾ, ਓਏ ਸੋਹਣੇ ਮੁੱਖ ਵਾਲਿਆ, ਤੂੰ ਬੜਾ ਸੁੰਦਰ ਸ਼ਿੰਗਾਰ ਕੀਤਾ, ਤੇਰੇ ਨੈਣ ਨਕਸ਼ ਬੜੇ ਸੋਹਣੇ ਨੇ, ਤੂੰ ਬੜਾ ਸੁੰਦਰ ਇਨਸਾਨ ਹੈ, ਇੱਕ ਬੋਲ ਵੀ ਤਾਂ ਬੋਲ ਕੇ ਵਿਖਾ ਕੇ ਤੇਰੇ ਚਿੱਤ ਅੰਦਰ ਕੈਸਾ ਮੁਖੜਾ ਹੈ। ਉਸਨੇ ਜਿਉਂ ਹੀ ਉਹਦੇ ਨਾਲ ਬੋਲਿਆ ਔਰ ਕੁਬੋਲ, ਕੌੜਾ, ਫਰਸਟ੍ਰੇਟਿਡ ਹੋਇਆ ਹੋਇਆ ਲਫ਼ਜ਼ ਜਦੋਂ ਉਸਨੇ ਵਰਤੇ, ਕਹਿੰਦਾ, ਤੇਰੀ ਬਾਹਰਲੀ ਸੁੰਦਰਤਾ ਉਸੇ ਮਕਾਨ ਵਾਂਗੂ ਹੈ, ਜਿਸ ਤਰ੍ਹਾਂ ਟੱਠੀਆਂ ਕੰਮ ਨਾ ਆਵਣੀ, ਰਹਿਣ ਸੱਖਣੀਆਂ, ਜਿਸ ਤਰ੍ਹਾਂ ਬਿਲਡਿੰਗਸ ਦੇ ਅੰਦਰ ਕੋਈ ਨਾ ਰਹਿੰਦਾ ਹੋਵੇ, ਉਹ ਬਿਲਡਿੰਗ ਬਾਹਰੋਂ ਸੁੰਦਰ ਜੈਸੀ ਮਰਜ਼ੀ ਹੋਵੇ, ਜੇ ਅਸੀਂ ਕੌੜੇ ਬੋਲਦੇ ਹਾਂ ਨਾ, ਤਾਂ ਮਤਲਬ ਹੋਇਆ ਕਿ ਅਸੀਂ ਆਪਣੇ ਇਸ ਸੁੰਦਰ ਮਕਾਨ ਦੇ ਅੰਦਰ, ਇਸ ਘੱਟ ਅੰਦਰ ਰਹਿੰਦੇ ਹੀ ਨਹੀਂ। ਉਹ ਸੋਹਣੇ ਮੁੱਖ ਵਾਲਿਆ, ਜ਼ਰਾ ਬੋਲ ਕੇ ਵੀ ਤਾਂ ਵਿਖਾ ਤੇ ਜਦੋਂ ਅਸੀਂ ਲੋਕਾਂ ਦੇ ਨਾਲ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਇਸ ਕਰਕੇ ਅਸੀਂ ਨਾ ਸ਼ਿੰਗਾਰ ਵੀ ਸਮਝ ਲਈਏ, ਆਪਣੇ ਬਾਹਰਲੇ ਸੁੰਦਰ ਮੁੱਖ ਨੂੰ ਵੀ ਸਮਝ ਲਈਏ, ਅਤੇ ਜੇ ਆਪਣਾ ਪਾਰਟਨਰ ਲੱਭਣਾ ਹੋਵੇ ਆਪਣੀ ਜ਼ਿੰਦਗੀ 'ਚ ਉਹਨੂੰ ਵੀ ਦੇਖ ਲਈਏ, ਅਤੇ ਜੇ ਆਪਣੇ ਕਿਸੇ ਵੀ ਰਿਲੇਸ਼ਨ 'ਚ ਕਿਸੇ ਵੀ ਸੁੰਦਰ ਮੁੱਖ ਨੂੰ ਵੇਖ ਕੇ ਫਸ ਨਾ ਜਾਈਏ। ਬਾਹਰ ਕੁਛ ਵੀ ਹੋ ਸਕਦਾ ਹੈ, ਗੁਰੂ ਪਾਤਸ਼ਾਹ ਦੇ ਆਪੋਜ਼ਿਟ ਵਾਲਾ ਫੰਡਾ ਸਿਖਾਉਂਦੇ ਨੇ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੈਨੂੰ ਬਾਹਰੋਂ ਉਸਦਾ ਰੂਪ ਸ਼ਾਇਦ ਅਗਲੀ ਨਜ਼ਰ ਆਏ, ਹੋ ਸਕਦਾ ਉਸਨੇ ਮੈਲੇ ਕੱਪੜੇ ਪਾਏ ਹੋਣ, ਹੋ ਸਕਦਾ ਪਾਟੀ ਗੋਦੜੀ 'ਚ ਆਪਣੇ ਆਪ ਨੂੰ ਲਪੇਟਿਆ ਹੋਵੇ, ਪਰ ਅੰਦਰੋਂ ਮਿੱਠਾ ਹੋਵੇ। ਇਸ ਕਰਕੇ ਬਾਹਰੋਂ ਵੇਖ ਵੇਖ ਕੇ ਨਾ ਕਿਸੇ 'ਤੇ ਚਲਾ ਜਾਈ, ਮਿੱਠੇ ਬੋਲ ਤੂੰ ਵੇਖ, ਜੇ ਨਹੀਂ ਵੇਖੇਗਾ ਤਾਂ ਤੈਨੂੰ ਰੱਬ ਜੀ ਨੇੜੇ ਨਹੀਂ ਸਮਝ ਆਉਣਗੇ, ਪਰ ਤੂੰ ਆਪ ਵੈਸੀ ਪ੍ਰੈਕਟਿਸ ਕਰਨਾ ਰੱਬ ਜੀ ਦੀ, ਜਿਹੜੇ ਕੌੜਾ ਬੋਲਣਾ ਜਾਣਦੇ ਨਹੀਂ ਨੇ। ਜੇ ਇਹ ਤੂੰ ਸੋਚ ਲਏਗਾ ਨਾ, ਤੇਰੇ ਜੀਵਨ ਵਿੱਚੋਂ ਇਹ ਗੰਦੀ ਆਦਤ ਨਿਕਲ ਜਾਏਗੀ। ਵਰਨਾ ਸਾਡੇ ਕੋਲ ਕੋਈ ਆਉਂਦਾ, ਸਾਨੂੰ ਪੁੱਛਦਾ ਆਪਕਾ ਕਿਆ ਨਾਮ ਹੈ, ਅਸੀਂ ਕਹਿੰਦੇ ਸ਼ੀਤਲ ਦਾਸ ਜੀ, ਮੇਰੇ ਕੋਲ ਸੁਣਾਈ ਨਹੀਂ ਦਿਆ, ਬੋਲੋ ਕਿਆ ਨਾਮ ਹੈ, ਅਸੀਂ ਕਹਿੰਦੇ ਸ਼ੀਤਲ ਦਾਸ। ਤੀਜੀ ਵਾਰੀ ਉਹ ਜਦੋਂ ਬੋਲਦਾ, ਚੌਥੀ ਵਾਰੀ ਪੁੱਛਦਾ, ਤਾਂ ਸਾਡਾ ਸ਼ੀਤਲ ਦਾਸ ਸਾਡੀ ਚਮੜੀ ਤੋਂ ਬਾਹਰ ਨਿਕਲ ਆਉਂਦਾ, ਸਾਨੂੰ ਸਮਝ ਆ ਜਾਂਦੀ ਹੈ। ਅਸੀਂ ਉਸ ਵੇਲੇ ਗੁੱਸੇ ਦੇ ਨਾਲ ਉਹਨੂੰ ਕਹਿੰਦੇ ਹਾਂ, ਤੁਮਕੋ ਮਾਲੂਮ ਨਹੀਂ ਹੈ ਮੈਨੇ ਤੁਮਕੋ ਕਿਆ ਨਾਮ ਬਤਾਇਆ, ਉਹ ਕਹਿੰਦਾ ਸਮਝ ਮੈਂ ਆ ਗਈ, ਤੁਮਾਰਾ ਨਾਮ ਸ਼ੀਤਲ ਦਾਸ ਬਾਰ ਬਾਰ ਸੇ ਹੈ, ਅੰਦਰ ਸੇ ਤੁਮ ਨਜ਼ਰ ਆ ਗਏ, ਕਿਤਨੇ ਗਰਮ ਦਾਸ ਹੋ ਤੁਮ, ਕਿਤਨੇ ਤੱਤੇ ਦਾਸ ਹੋ ਤੁਮ। ਇੰਝ ਜੀ ਅਸੀਂ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਵਾਂਗੂ ਬਾਹਰੋਂ ਬਾਹਰੋਂ ਧਰਮੀ ਭੇਖ ਬਣਾ ਲਈਏ, ਅਤੇ ਜਦੋਂ ਸਾਡੇ ਨਾਲ ਕੋਈ ਬਿਹੇਵ ਕਰੇ, ਸਾਡੇ ਘਰ ਦਾ ਜੇ ਪੁੱਤਰ ਮਰ ਜਾਏ ਤਾਂ ਸਾਡੀ ਨੂੰਹ ਸਭ ਕੁਛ ਨਾ ਖੋ ਕੇ ਲੈ ਜਾਏ, ਵਕੀਲ ਕੋਲ ਜਾ ਕੇ ਅਸੀਂ ਉਹਨੂੰ ਕਹੀਏ ਕੁਛ ਐਸਾ ਕਾਨੂੰਨ ਬਣਾ, ਕੋਈ ਐਸਾ ਤਰੀਕਾ ਕੱਢ ਕਿ ਮੇਰੀ ਨੂੰਹ ਸਭ ਕੁਛ ਖੋ ਕੇ ਨਾ ਲੈ ਜਾਏ, ਅਤੇ ਬਾਹਰੋਂ ਅਸੀਂ ਧਰਮੀ ਹੋਈਏ, ਇਹ ਸ਼ੀਤਲ ਦਾਸ ਵਾਂਗੂ ਅਸੀਂ ਨਜ਼ਰ ਆਏ, ਅਸੀਂ ਬਾਹਰੋਂ ਧਰਮੀ ਬਣੀਏ, ਲੋਕਾਂ ਦੇ ਨਾਲ ਬਿਹੇਵ ਕਰਨ ਵੇਲੇ ਵੈਸੇ ਨਾ ਹੋਈਏ, ਤਾਂ ਅਸੀਂ ਕੌੜੇ ਬੋਲ ਵਾਲੇ ਹੋ ਗਏ ਨਾ, ਸ਼ੀਤਲ ਦਾਸ ਹੋ ਗਏ, ਪਰ ਸਾਡਾ ਤੱਤਾ ਦਾਸ ਅੰਦਰੋਂ ਨਜ਼ਰ ਆ ਗਿਆ। ਬਾਹਰੋਂ ਫੋਨ ਹੀ ਨਹੀਂ, ਔਰ ਜੇ ਫੋਨ ਹੀ ਆ ਤਾਂ ਅਸੀਂ ਉਹਦੀ ਦਰਗਾਹ ਤੋਂ ਫਿੱਕਾ ਦਰਗਾਹ ਸੁੱਟੀਏ ਵਾਂਗੂ ਹੋ ਜਾਵਾਂਗੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਨਾਨਕ ਦਾਸ ਸਦਾ ਸ਼ਰਨਾਗਤ। ਨਾਨਕ ਦਾਸ ਜੀ, ਆਪ ਨਾਨਕ ਜੀ ਆਪਣੇ ਆਪ ਨੂੰ ਦਾਸ ਕਹਿ ਕੇ ਹੰਬਲਨੈਸ ਵਿੱਚ, ਨਮਰਤਾ ਵਿੱਚ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਗੁਰੂ ਕਦੇ ਨਹੀਂ ਕਿਹਾ, ਆਪਣੇ ਆਪ ਨੂੰ ਪੀਰ ਪੈਗੰਬਰ ਅਵਤਾਰ ਕਦੇ ਨਹੀਂ ਕਿਹਾ, ਆਪਣੇ ਆਪ ਨੂੰ ਗਿਆਨਵਾਨ ਕਦੇ ਨਹੀਂ ਜਿਤਲਾਇਆ, ਆਪਣੇ ਆਪ ਨੂੰ ਉੱਚੇ ਘਰ ਦਾ ਉੱਚੀ ਜ਼ਾਤ ਦਾ ਕਦੇ ਨਹੀਂ ਕਿਹਾ। ਨਾਨਕ ਦਾਸ ਨਮਰਤਾ ਨਾਲ ਸਦਾ ਸ਼ਰਨਾਗਤ ਕਹਿੰਦੇ ਨੇ, ਰੱਬ ਜੀ ਤੁਹਾਡੀ ਹਮੇਸ਼ਾ ਸ਼ਰਨ ਹੀ ਚਾਂ, ਤੁਸੀਂ ਮਿੱਠ ਬੋਲਣੇ ਹੋ, ਤੁਹਾਡੀ ਸ਼ਰਨਾਗਤ ਹੀ ਚਾਂ, ਕਿਉਂਕਿ ਤੁਹਾਡਾ ਇਹ ਮਿੱਠੇ ਬੋਲ ਵਾਲਾ ਗੁਣ ਅਸੀਂ ਪੜ੍ਹਦੇ ਹਾਂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਗਿਆਨ ਦੇ ਨਾਲ ਇਹ ਪਤਾ ਲੱਗਦਾ ਹੈ ਰੱਬ ਜੀ ਦੇ ਗੁਣ ਨੇ, ਔਰ ਰੱਬ ਜੀ ਦੇ ਗੁਣਾਂ ਦੀ ਸਿਰਫ ਉਹਨਾਂ ਦੀ ਵਾਹ ਵਾਸਤੇ ਉਸਤਤ ਦੇ ਉਹ ਭੁੱਖੇ ਨਹੀਂ ਨੇ, ਉਸ ਵਾਸਤੇ ਉਸਤਤ ਨਹੀਂ ਕਰੀ ਜਾਣੀ, ਇਸ ਕਰਕੇ ਉਹਨਾਂ ਦੀ ਵਡਿਆਈ ਕਰਨੀ ਹੈ। ਹੁਣ ਮੇਰੇ ਨਾਲ ਕਿਸੇ ਨੇ ਮਾੜਾ ਬੋਲ ਬੋਲਿਆ ਸੀ, ਮੈਨੂੰ ਕਿਸੇ ਨੇ ਇਨਸਲਟ ਕੀਤਾ ਸੀ, ਪਰ ਮੈਂ ਨਿਰਵੈਰ ਹੋ ਗਿਆ, ਮੈਂ ਕਿਸੇ ਦੇ ਨਾਲ ਬਦਲਾ ਨਹੀਂ ਲੈਂਦਾ, ਮੈਂ ਕਿਸੇ ਦਾ ਵੈਰ ਮਨ ਵਿੱਚ ਨਹੀਂ ਰੱਖਦਾ, ਨੋ ਐਨਮਿਟੀ ਐਟ ਆਲ, ਬਿਕੋਜ਼ ਹੀ ਇਜ਼ ਨਿਰਵੈਰ। ਰੱਬ ਵਿੱਚ ਜੇ ਐਨਮਿਟੀ ਨਹੀਂ ਹੈ, ਉਹ ਕਿਸੇ ਦਾ ਵੈਰੀ ਵੀ ਨਹੀਂ ਹੈ, ਤਾਂ ਕਿਸੇ ਦਾ ਵੈਰ ਮਨ ਵਿੱਚ ਵੀ ਨਹੀਂ ਰੱਖਦਾ, ਤਾਂ ਇੰਝ ਹੀ ਅਸੀਂ ਸਿੱਖ ਲਈਏ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਪੜ੍ਹਦਿਆਂ ਰੋਜ਼ ਪੜ੍ਹਦਿਆਂ ਸਿੱਖ ਲਈਏ ਕਿ ਮੈਂ ਕਿਸੇ ਦਾ ਵੈਰ ਮਨ ਵਿੱਚ ਨਹੀਂ ਰੱਖਣਾ, ਰੱਬ ਜੀ ਦੇ ਗੁਣਾਂ ਨੂੰ ਆਪਣੇ ਵਿੱਚ ਧਾਰ ਲਵਾਂਗੇ। ਪ੍ਰੈਕਟਿਸ ਕਰਦਿਆਂ ਕਰਦਿਆਂ ਅਸੀਂ ਆਪਣੀ ਦੁਕਾਨ 'ਤੇ, ਆਪਣੇ ਮਕਾਨ ਦੇ, ਆਪਣੇ ਆਫਿਸ ਦੇ ਬਾਹਰ ਕਾਰ ਖੜ੍ਹੀ ਕਰਦੇ ਹਾਂ, ਪਰ ਅੱਜ ਅਸੀਂ ਜਦੋਂ 9 ਵਜੇ ਆਫਿਸ ਖੋਲ੍ਹਣ ਗਏ, ਬਾਹਰ ਰਿਕਸ਼ਾ ਵਾਲਾ ਖੜ੍ਹਾ ਸੀ, ਅਸੀਂ ਉਸਨੂੰ ਕਹਿੰਦੇ ਓਏ ਰਿਕਸ਼ੇ ਵਾਲੇ ਯਹਾਂ ਸੇ ਰਿਕਸ਼ਾ ਹਟਾਓ, ਹਮ ਯਹਾਂ ਕੇ ਮਾਲਿਕ ਹੈ, ਹਮ ਖੜ੍ਹੇ ਹੋਵਾਂਗੇ, ਤਾਂ ਕੌੜੇ ਬੋਲ ਹੋ ਗਏ, ਸ਼ਰਨਾਗਤ 'ਚੋਂ ਰੱਬ ਜੀ ਦੀ ਸ਼ਰਨ ਤੋਂ ਬਾਹਰ ਹੋ ਗਏ। ਅਤੇ ਜੇ ਅਸੀਂ ਪ੍ਰੈਕਟਿਸ ਕਰਨ ਲੱਗੀਏ ਕਿ ਮੈਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਬੋਲਿਆ ਸੀ, ਰੱਬ ਜੀ ਦੇ ਗੁਣ ਨੇ, ਉਹ ਮਿੱਠਾ ਬੋਲਦੇ ਨੇ, ਤਾਂ ਉਹਨੂੰ ਪਿਆਰ ਨਾਲ ਕਵਾਂਗੇ, ਰਿਕਸ਼ੇ ਵਾਲੇ ਭਈਆ ਜੀ, ਅਗਰ ਆਪ ਕਹੀਂ ਔਰ ਖੜ੍ਹਾ ਕਰੇ, ਹਮ ਯਹਾਂ ਪਰ ਕਾਰ ਖੜ੍ਹੀ ਕਰ ਸਕਤੇ ਹੈ, ਫਿਰ ਦੇਖੋ ਤੁਸੀਂ ਦੂਜੇ ਦਿਨ ਜਾਓਗੇ, ਰਿਕਸ਼ੇ ਵਾਲਾ ਤੁਹਾਡੇ ਵਾਸਤੇ ਜਗ੍ਹਾ ਬਲੋਕ ਕਰਕੇ ਰੱਖੇਗਾ, ਜਿਉਂ ਹੀ ਤੁਸੀਂ ਆਓਗੇ ਤੁਹਾਨੂੰ ਕਹੇਗਾ ਯਹਾਂ ਪਰ ਸਭ ਜਗ੍ਹਾ ਭਰ ਗਈ ਥੀ, ਮੈਨੇ ਆਪਕੇ ਲੀਏ ਰੱਖੀ ਥੀ, ਆਪ ਖੜ੍ਹੇ ਹੋ ਜਾਓ ਯਹਾਂ ਪੇ, ਅਬ ਮੈਂ ਰਿਕਸ਼ਾ ਲੈ ਜਾਤਾ ਹੂੰ, ਤੁਹਾਡਾ ਉਹ ਪ੍ਰੇਮੀ ਬਣ ਜਾਏਗਾ, ਤੁਹਾਡੇ ਨਾਲ ਉਹਦਾ ਬਿਹੇਵੀਅਰ ਬੜਾ ਮਾਨਵਤਾ ਵਾਲਾ ਬਣ ਜਾਏਗਾ, ਮਨੁੱਖਤਾ ਵਾਲਾ ਬਣ ਜਾਏਗਾ। ਦਿਸ ਇਜ਼ ਦਾ ਰਿਲੀਜਨ, ਦਿਸ ਇਜ਼ ਦਾ ਧਰਮ ਵੀ ਹੈਵ ਟੂ ਲਿਵ। ਇਹਨੂੰ ਸਗਲ ਧਰਮ ਹੈ, ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ, ਨਿਰਮਲ ਕਰਮ ਕਹਿੰਦੇ ਨੇ, ਇਹ ਨਿਰਮਲ ਕਰਮ ਕਰੀ ਜਾਣਾ। ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਵੀਰ ਜੀ ਲਿਵਿੰਗ ਟ੍ਰੈਜਰ ਵਿੱਚ ਇਹ ਗੱਲਾਂ ਸੁਣ ਸੁਣ ਕੇ ਮੈਂ ਆਪਣੇ ਆਫਿਸ ਦੇ ਬਾਹਰ ਪਾਰਕਿੰਗ ਲੋਟ ਵਿੱਚ ਮੋਟਰਸਾਈਕਲ ਰੱਖਦਾ ਸੀ, ਤਾਂ ਜਿਹੜਾ ਮੁੰਡਾ ਪਾਰਕਿੰਗ ਦੀ ਟਿਕਟ ਲੈਂਦਾ ਸੀ ਮੈਂ ਉਹਦੇ ਨਾਲ ਭੈੜੇ ਢੰਗ ਨਾਲ ਬੋਲਦਾ ਸੀ, ਪਰ ਜਿਸ ਦਿਨ ਮਿੱਠਾ ਬੋਲ ਵਾਲਾ ਰੱਬ ਜੀ ਦਾ ਗੁਣ ਮੈਨੂੰ ਸਮਝ ਆਇਆ, ਮੈਂ ਉਸਨੂੰ ਜਾ ਕੇ ਕਿਹਾ ਭਈਆ ਮੇਰੇ ਕੋ ਬਤਾ ਸਕਦੇ ਹੋ ਕਿ ਮੇਰੀ ਮੋਟਰਸਾਈਕਲ 'ਤੇ ਆਪ ਅਗਰ ਬੈਠੇ ਹੈ ਤੋ ਆਪ ਕਬ ਤੱਕ ਬੈਠੇਂਗੇ, ਕਿਉਂਕਿ ਅਬ ਮੇਰੇ ਕੋ ਜਾਣਾ ਹੈ। ਉਹ ਇਤਨੀ ਗੱਲ ਹੀ ਹੈਰਾਨ ਰਹਿ ਗਿਆ, ਯੇ ਸਰਦਾਰ ਜੀ ਕੱਲ ਤੱਕ ਤੋਂ ਮੇਰੇ ਕੋ ਗੁੱਸੇ ਸੇ ਬੋਲਤੇ ਕਿ ਮੇਰੀ ਮੋਟਰਸਾਈਕਲ ਸੇ ਟੱਚ ਵੀ ਕਿਉਂ ਕਰ ਗਏ ਹੋ, ਆਜ ਮੇਰੇ ਕੋ ਐਸੇ ਬੋਲ ਰਹੇ ਹੈ। ਉਹ ਕਹਿੰਦਾ ਉਸ ਤੋਂ ਬਾਅਦ ਉਹਨੇ ਮੇਰੇ ਵਾਸਤੇ ਮੋਟਰਸਾਈਕਲ 'ਤੇ ਸਪੈਸ਼ਲ ਜਗ੍ਹਾ ਬਣਾ ਕੇ ਪਾਰਕਿੰਗ ਦੀ ਰੱਖਣੀ, ਇਸ ਤੋਂ ਇਲਾਵਾ ਮੇਰੀ ਮੋਟਰਸਾਈਕਲ ਨੂੰ ਸਫਾ ਕਰਕੇ ਰੱਖਣਾ, ਅਤੇ ਮੈਨੂੰ ਕਹਿੰਦਾ ਆਜ ਆਪ ਇਤਨੇ ਪਿਆਰ ਸੇ ਬੋਲੇ ਹੋ, ਪਾਰਕਿੰਗ ਟਿਕਟ ਮਤ ਦਿਓ, ਮਤ ਖਰੀਦੋ, ਮਤ ਪੈਸੇ ਦਿਓ ਇਸਕੇ। ਮੈਂ ਉਸਨੂੰ ਕਿਹਾ ਨਹੀਂ, ਹਮ ਯਹੀ ਤੋਂ ਸਿੱਖ ਰਹੇ ਹਾਂ ਕਿ ਹਮਕੋ ਐਸੀ ਗਲਤ ਕੰਮ ਵੀ ਨਹੀਂ ਕਰਨਾ ਹੈ, ਆਪਕੀ ਮਿਹਰਬਾਨੀ। ਪਰ ਉਹ ਕਹਿੰਦਾ ਮੇਰਾ ਉਹਦੇ ਨਾਲ ਪਿਆਰ ਜਾਗ ਪਿਆ, ਉਹਦਾ ਮੇਰੇ ਨਾਲ ਜਾਗ ਪਿਆ, ਉਹ ਪਾਰਕਿੰਗ ਟਿਕਟ ਲੈਣ ਵਾਲਾ ਇੱਕ ਨੌਕਰ ਹੈ, ਇੱਕ ਆਫਿਸ ਦਾ ਬੌਸ। ਕੀ ਹੋਇਆ? ਇਸ ਤਰ੍ਹਾਂ ਹੀ ਅਸ ਆਪਣੀ ਹੈਬਿਟ ਵਿੱਚ ਅਸੀਂ ਪਤੀ ਪਤਨੀ ਸੱਸ ਨੂੰ ਹਰ ਰਿਸ਼ਤੇ ਵਿੱਚ ਆਪਣੇ ਪਿਆਰ ਵਧਾ ਸਕਦੇ ਹਾਂ। ਕਈ ਮਾਤਾ ਪਿਤਾ ਦਾ ਆਪਣੇ ਬੱਚੇ ਦੇ ਨਾਲ ਕ੍ਰੋਧ ਦੇ ਨਾਲ ਬੋਲਣ ਕਾਰਨ ਹੀ, ਇੱਜ਼ਤ ਨਾ ਦੇ ਕੇ ਬੋਲਣ ਦੇ ਕਾਰਨ ਹੀ ਸਾਰੀ ਉਮਰ ਪਿਆਰ ਨਹੀਂ ਬਣ ਪਾਉਂਦਾ, ਇੱਜ਼ਤ ਨਹੀਂ ਬਣ ਪਾਉਂਦੀ ਹੈ, ਅਤੇ ਅਸੀਂ ਰੱਬ ਜੀ ਦੀ ਸ਼ਰਨ ਤੋਂ ਟੁੱਟ ਜਾਂਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਦਾਸ ਸਦਾ ਸ਼ਰਨਾਗਤ, ਅਤੇ ਜਦੋਂ ਵੀ ਅਸੀਂ ਉਸ ਦੀ ਸ਼ਰਨ ਤੋਂ ਟੁੱਟ ਜਾਈਏ ਤਾਂ ਅਸੀਂ ਮਰ ਜਾਂਦੇ ਹਾਂ। ਪਰ ਮੇਰਾ ਗੁਰੂ ਹਰ ਅੰਮ੍ਰਿਤ ਸੱਜਣ, ਮੇਰਾ ਗੁਰੂ ਸਮਝਾ ਦਿੰਦਾ ਕਿ ਰੱਬ ਜੀ ਐਸੇ ਨੇ, ਅੰਮ੍ਰਿਤ ਨੇ, ਤੈਨੂੰ ਮਰਨ ਨਹੀਂ ਦੇਣਗੇ। ਗੁਰੂ ਨੇ ਮੈਨੂੰ ਸਮਝਾਇਆ ਰੱਬ ਜੀ ਮਿੱਠੇ ਨੇ, ਤੂੰ ਹਰ ਵੇਲੇ ਮਿੱਠਾ ਬੋਲਿਆ ਕਰ, ਕੌੜਾ ਬੋਲੇਗਾ ਮਰ ਜਾਏਗਾ। ਮੇਰਾ ਸੱਜਣ ਹੈ ਨਾ ਜਿਹੜਾ ਮੇਰਾ ਬਿਲਵਡ ਹੈ, ਪਿਆਰਾ ਮਿੱਠ ਬੋਲੜਾ, ਉਹ ਮੈਨੂੰ ਮਰਨ ਨਹੀਂ ਦਿੰਦਾ ਹੈ। ਮੀਨਸ ਆਈ ਐਮ ਆਲਵੇਜ਼ ਇਨ ਹਿਸ ਸ਼ਰਨ, ਆਈ ਐਮ ਆਲਵੇਜ਼ ਮੁਕਤ, ਦੈਟ ਇਜ਼ ਕਾਲਡ ਸਾਲਵੇਸ਼ਨ, ਦੈਟ ਇਜ਼ ਕਾਲਡ ਮੁਕਤੀ ਜੀਂਦੇ ਜੀ। ਇਹ ਵਾਲੇ ਪੁਆਇੰਟ ਤੋਂ ਸਾਨੂੰ ਇੱਕ ਹੋਰ ਵੀ ਗੱਲ ਸਮਝ ਆਉਂਦੀ ਹੈ ਕਿ ਇਹ ਮਨੁੱਖ ਜੇ ਤੂੰ ਇਹ ਸਮਝਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕੌੜੇ ਰੀਠਿਆਂ ਦੇ ਪੇੜ ਥੱਲੇ ਬੈਠੇ ਔਰ ਉਹ ਰੀਠੇ ਮਿੱਠੇ ਹੋ ਗਏ, ਜੇ ਇਸ ਗੱਲ ਨੂੰ ਮੰਨ ਲਈਏ ਤਾਂ ਮੰਨ ਕੇ ਇਹਦੇ ਵਿੱਚੋਂ ਮੈਸੇਜ ਕੀ ਲੈਣਾ? ਕਰਾਮਾਤੀ ਨਹੀਂ, ਕਰਾਮਾਤ ਦਾ ਮੈਸੇਜ ਲੈਣ ਦੀ ਬਜਾਏ ਇਹ ਲੈਣਾ ਹੈ ਕਿ ਜਿੱਥੇ ਗੁਰੂ ਬੈਠੇ ਔਰ ਕੌੜੇ ਰੀਠੇ ਵੀ ਮਿੱਠੇ ਹੋ ਜਾਂਦੇ ਨੇ, ਇਹ ਮਨੁੱਖ, ਇਹ ਇਨਸਾਨ, ਇਹ ਗੁਰੂ ਕੇ ਸਿੱਖ, ਉਸ ਗੁਰੂ ਦੀ ਬਾਣੀ ਪੜ੍ਹ ਕੇ ਤੂੰ ਕੌੜੇ ਰੀਠਿਆਂ ਵਾਂਗੂ, ਤੂੰ ਕੌੜੇ ਬੋਲ ਬੋਲਦਾ ਬੋਲਦਾ ਮਿੱਠਾ ਕਿਉਂ ਨਹੀਂ ਹੋ ਸਕਦਾ? ਜਿਹੜਾ ਗੁਰੂ ਨਾਨਕ ਬਾਣੀ ਉਚਾਰਦਾ ਹੈ ਉਹਦੇ ਕਾਰਨ ਕੌੜੇ ਰੀਠੇ ਮਿੱਠੇ ਹੋ ਜਾਂਦੇ ਨੇ। ਤੂੰ ਉਹਦੀ ਬਾਣੀ ਪੜ੍ਹ ਕੇ ਵੀ ਕੌੜਾ ਬੋਲਣ ਵਾਲਾ ਹੈ, ਤੂੰ ਉਹਦੀ ਬਾਣੀ ਪੜ੍ਹ ਕੇ ਵੀ ਲੋਕਾਂ ਨੂੰ ਨਰਕ ਦੇ ਫਤਵੇ ਦਿੰਦਾ, ਪਤਿਤ ਕਹਿੰਦਾ, ਕਿਸੇ ਨੂੰ ਪਾਪੀ ਕਹਿੰਦਾ, ਆਪਣੇ ਆਪ ਨੂੰ ਆਸਤਕ ਸਮਝਦਾ, ਕਿਸੇ ਨੂੰ ਗਰੀਬ ਕਹਿੰਦਾ, ਕਿਸੇ ਨੂੰ ਨੀਵੀਂ ਜਾਤ ਦਾ ਕਹਿੰਦਾ, ਆਪਣੇ ਆਪ ਨੂੰ ਉੱਚੀ ਜਾਤ ਦਾ ਕਹਿੰਦਾ, ਅਸੀਂ ਜੱਟ ਹਾਂ, ਅਸੀਂ ਪਾਪੇ ਹਾਂ, ਅਸੀਂ ਅਰੋੜੇ ਹਾਂ, ਅਸੀਂ ਖੱਤਰੀ ਹਾਂ, ਨਹੀਂ ਅਸੀਂ ਕੁਛ ਵੀ ਨਹੀਂ ਹਾਂ, ਤੈਨੂੰ ਸਮਝ ਆ ਜਾਏਗੀ, ਸ਼ਰਨ ਵਿੱਚ ਰਹੇਗਾ, ਮਰੇਗਾ ਕਦੇ ਨਹੀਂ, ਹਮੇਸ਼ਾ ਜਿੰਦਾ ਰਹੇਗਾ। ਹਰ ਅੰਮ੍ਰਿਤ ਸੱਜਣ ਮੇਰਾ, ਐਸੇ ਵਾਲਾ ਅੰਮ੍ਰਿਤ ਸੱਜਣ ਗੁਰੂ ਪਾਤਸ਼ਾਹ ਸਾਨੂੰ ਸਿਖਾਉਂਦੇ ਨੇ, ਔਰ ਵੈਸੇ ਵਾਲਾ ਅਸੀਂ ਤਾਂ ਹੀ ਬਣ ਸਕਦੇ ਹਾਂ ਕਿ ਜੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਪੜ੍ਹਦਿਆਂ ਅਤੇ ਗੁਰਬਾਣੀ ਦਾ ਇਹ ਸਿਧਾਂਤ ਕਿ ਜੇ ਆ ਸੇਵੇਂ ਤੇ ਆ ਹੋਏ ਤਾਂ ਸਾਡੇ ਜੀਵਨ ਵਿੱਚ ਬਦਲਾਹਟ ਆ ਸਕਦੀ ਹੈ। ਆਓ ਇਸ ਸ਼ਬਦ ਨੂੰ ਫਿਰ ਗਾਇਨ ਕਰਦੇ ਹਾਂ ਅਤੇ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਨੇ? ਕੈਸੇ ਵਾਲੇ ਮਿੱਠੇ ਰੱਬ ਜੀ ਨੇ ਤਾਂ ਤੂੰ ਵੈਸੇ ਵਾਲਾ ਬਣ। ਉਹ ਰੱਬ ਜੀ ਕਦੇ ਕੌੜਾ ਨਹੀਂ ਬੋਲਦੇ, ਤੂੰ ਆਪਣੀ ਪ੍ਰੈਕਟਿਸ ਕਰ ਕਰਕੇ ਕੌੜੇ ਬੋਲ ਆਪਣੀ ਜ਼ਿੰਦਗੀ 'ਚੋਂ ਹਮੇਸ਼ਾ ਵਾਸਤੇ ਕੱਢ ਲੈ ਅਤੇ ਹਮੇਸ਼ਾ ਵਾਸਤੇ ਉਸ ਪੂਰਨ ਭਗਵਾਨੇ ਵਾਂਗੂ ਹਮੇਸ਼ਾ ਹੀ ਮਿੱਠਾ ਬਣ ਜਾ।
ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਮਿੱਠ ਬੋਲੜਾ ਜੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ कदे ना बोले कौरा हो संभल थकी जी ओ कदे ना बोले कौरा मिठ बोलड़ा जी मिठ बोलड़ा जी हर सजण स्वामी मोरा कौड़ा बोल ना जाने कौड़ा बोल ना जाने पूरन भगवान भगवान अवगुण को नाच तारे अवगुण को नाच तारे मिठ बोलड़ा जी मिठ बोलड़ा जी हर सज्जन स्वामी मिठ बोलड़ा जी हर सज्जन स्वामी मोरा हो संभल थकी जी ओ कद ना बोले कौरा हो संभल थकी कदे ना बोले कौरा मिठ बोलड़ा जी मिठ बोलड़ा जी हर सज्जन स्वामी मोरा मिठ बोलड़ा जी मिठ बोलड़ा जी हर सज्जन स्वामी मोरा 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 हर सज्जन स्वामी मोरा।